And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਵੈਲਕਮ ਬੈਕ ਵਿਜੇ ਜੀ।
ਓ ਥੈਂਕ ਯੂ ਯਾਰ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਗੁੱਡ ਟੂ ਬੀ ਬੈਕ।
ਯਾ, ਇਟਸ ਵੈਰੀ ਗੁੱਡ ਟੂ ਹੈਵ ਯੂ ਬੈਕ।
ਦੋ ਕੁ ਦਿਨ ਥੋੜ੍ਹਾ ਜਿਹਾ ਜ਼ਿਆਦਾ ਕੰਮ, ਬੁਖਾਰ ਬਖੂਰ ਜਿਹਾ ਵੱਧ ਗਿਆ ਸੀ, ਪਰ ਚਲੋ ਠੀਕ ਆ।
ਉਹਨੇ ਕਦੇ ਕਦੇ ਸਰਵਿਸ ਵੀ ਹੋਣੀ।
ਹਾਂ, ਐਗਜੈਕਟਲੀ, ਥੋੜ੍ਹਾ ਸਿਸਟਮ ਜਿਹਾ ਚੈੱਕ ਹੋ ਜਾਂਦਾ, ਇਮਿਊਨ ਸਿਸਟਮ। ਅੱਛਾ, ਐਤਕੀ ਬੁਖਾਰ 'ਚ ਇੱਕ ਗੱਲ ਇਹ ਹੋਈ ਯਾਰ, ਭੁੱਖ ਬੜੀ ਲੱਗੀ।
ਕਿਤੇ ਭੁੱਖ ਨਾਲ ਤਾਂ ਨਹੀਂ ਬੁਖਾਰ ਹੋਇਆ
ਸੀ?
ਦੋ ਵਾਰੀ ਕਹੀ ਇਹ ਗੱਲ
ਯਾਰ,
ਖਾਧਾ ਫਿਰ ਬੁਖਾਰ ਠੀਕ ਹੋ ਗਿਆ। ਮੈਂ ਅੱਛਾ ਭੁੱਖ ਨਾਲ ਹੀ ਹੋ ਗਿਆ।
ਮੈਂ ਵਾਸੂ ਜੀ ਹੈਰਾਨ ਹੋ ਗਿਆ ਸੱਚੀ। ਮਤਲਬ ਮੇਰਾ ਇਹ ਹਾਲ ਸੀ ਵੀ ਮੈਨੂੰ, ਮੈਂ ਕੁਛ ਵੀ ਖਾ ਕੇ ਹਟਣਾ ਤੇ ਮੈਨੂੰ ਲੱਗਣਾ ਥੋੜ੍ਹੀ ਦੇਰ ਫਿਰ ਭੁੱਖ ਲੱਗ ਗਈ। ਕੋਈ ਕੁਝ ਏਦਾਂ ਤੇ ਹੈ, ਤੁਸੀਂ ਦਵਾਈ ਖਾ ਕੇ ਬੰਦਾ ਸੁੱਤਾ ਪਿਆ, ਉੱਠ ਕੇ ਫਿਰ ਭੁੱਖ ਲੱਗ ਗਈ। ਸੋ ਏਦਾਂ ਦਾ ਹਿਸਾਬ ਰਿਹਾ ਨੀ। ਤਾਂ ਕਈ ਵਾਰੀ ਬੁਖਾਰ 'ਚ ਬੰਦਾ ਕਹਿੰਦਾ ਖਿਚੜੀ ਬਣਾ ਕੇ ਖਿਲਾਓ। ਮੈਂ ਖਿਚੜੀ ਤਾਂ ਬਣ ਗਈ, ਪਰ ਖਿਚੜੀ ਖਾਣ ਨੂੰ ਜੀ ਨਹੀਂ ਕਰਦਾ।
ਬੁਖਾਰ ਕਰੇ ਤਾਂ ਤੁਸੀਂ ਨਾਨਕੇ ਜਾ ਕੇ ਆਇਆ, ਨਾਨਕੇ ਜਾ ਕੇ ਇੱਦਾਂ ਹੁੰਦਾ,
ਉੱਥੇ ਇੱਦਾਂ ਹੁੰਦਾ ਹੈ ਨਾ। ਹਾਂ, ਵਧੀਆ ਵਧੀਆ ਪਕਵਾਨ ਖਾਣ ਨੂੰ ਮਿਲਦੇ ਆ, ਜੀ ਕਰਦਾ ਹੈ ਨਾ ਪਰੋਸਦੇ ਅਗਲੇ। ਚਲੋ ਖੈਰ, ਹੋਰ ਸੁਣਾਓ, ਕਿਵੇਂ ਆ?
ਠੀਕ ਠਾਕ ਜੀ।
ਪਹਿਲਾਂ ਇੱਕ ਵਾਰ ਫਿਰ ਵਾਸੂ ਜੀ ਤੁਹਾਡਾ ਧੰਨਵਾਦ, ਜਸਪ੍ਰੀਤ ਸਿੱਧੂ ਜੀ ਦਾ ਉਚੇਚੇ ਤੌਰ 'ਤੇ ਧੰਨਵਾਦ, ਜਿਨ੍ਹਾਂ ਨੇ ਦੋ ਦਿਨ ਪ੍ਰੋਗਰਾਮ ਦੀ ਪੂਰੀ ਵਾਗਡੋਰ ਸੰਭਾਲੀ, ਅਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ।
ਇਹ ਤਾਂ ਮਾਰਾ ਕਰਤੱਵਯ ਥਾ।
ਹੈ ਹੈ, ਜਸਪ੍ਰੀਤ ਜੀ ਨੇ ਦੁਪਹਿਰ ਵਾਲਾ ਸ਼ੋਅ ਵੀ ਕੀਤਾ।
ਜੀ ਜੀ ਜੀ।
ਸੋ 11 ਵਜੇ ਆਹ ਪ੍ਰੋਗਰਾਮ ਖਤਮ ਕਰਕੇ ਫਿਰ 1 ਵਜੇ ਦੁਪਹਿਰ ਵਾਲਾ ਸ਼ੋਅ ਸ਼ੁਰੂ ਕਰਨਾ ਵਿਦਇਨ ਅ ਮੈਟਰ ਆਫ 2 ਆਵਰਸ।
ਯੈਸ,
ਉਹਦੀ ਤਿਆਰੀ ਵੀ ਕਰਨੀ। ਸੋ ਇਟਸ ਨਾਟ ਈਜ਼ੀ। ਸੋ ਰੀਅਲੀ ਥੈਂਕ ਯੂ ਵੈਰੀ ਮੱਚ।
ਪਹਿਲਾਂ ਤਾਂ ਇਨ ਇਟਸੈਲਫ ਕਿ 6 ਘੰਟੇ ਔਨ ਏਅਰ ਬੋਲਣਾ ਉਹੀ ਬੜਾ ਔਖਾ ਲਗਾਤਾਰ, ਚਲੋ 4 ਘੰਟੇ, ਫਿਰ ਉਸ ਤੋਂ ਬਾਅਦ ਥੋੜੇ ਗੈਪ ਤੋਂ ਬਾਅਦ 2 ਘੰਟੇ ਲਗਾਤਾਰ ਬੋਲਣਾ, ਫਿਰ ਉਹਦੀ ਜਿਹੜੀ ਤਿਆਰੀ ਕਰਨੀ, ਲੋਟ ਆਫ ਪ੍ਰੈਪ ਗੋਜ਼ ਇਨਟੂ ਇਟ। ਸੋ ਅਸੀਂ ਕਿਹੜੀ ਡਿਸਕਾਊਂਟ ਕਰ ਦਿੰਦੇ ਹਾਂ ਕਿ ਤਿਆਰੀ ਬਹੁਤ ਕਰਨੀ ਪੈਂਦੀ ਹੈ, ਜੇ 4 ਘੰਟੇ ਬੋਲਣਾ ਉਹਦੇ ਵਾਸਤੇ ਘੱਟੋ ਘੱਟ 6-7 ਘੰਟੇ ਤਿਆਰੀ ਕਰਨੀ ਪੈਂਦੀ।
ਅੱਛਾ, ਇੱਕ ਗੱਲ ਤਾਂ ਇਹ ਕਿ ਜੇ ਤੁਸੀਂ 6 ਘੰਟੇ ਲਗਾਤਾਰ ਕਰਨਾ ਹੋਏ ਨਾ, ਉਹ ਔਖਾ, ਪਰ 4 ਘੰਟੇ ਕਰਕੇ ਫਿਰ 2 ਘੰਟੇ ਦਾ ਗੈਪ, ਫਿਰ 2 ਘੰਟੇ ਕਰਨਾ, ਉਹ ਹੋਰ ਜ਼ਿਆਦਾ ਔਖਾ।
ਬਿਲਕੁਲ,
ਇਟਸ ਆਲਮੋਸਟ ਲਾਈਕ ਮਤਲਬ ਕਿ ਤੁਹਾਡਾ ਇੱਕ ਮੋਮੈਂਟਮ ਜਿਹਾ ਬਣਿਆ ਹੈ ਨਾ, ਜਿੱਦਾਂ ਤੁਸੀਂ ਖੇਡ ਰਹੇ ਹੁੰਦੇ ਹੋ ਉਦੋਂ ਤੁਸੀਂ ਵਾਰਮ ਅਪ ਹੋਏ ਹੋ ਵੀ ਠੀਕ ਆ, ਹੁਣ ਜ਼ਿਆਦਾ ਹੋਰ ਜੇ ਕੰਮ ਕਰਨਾ ਕਰੀ ਚੱਲੋ, ਬਟ ਦੈਨ ਉਹ ਇਨ ਬਿਟਵੀਨ ਜਿਹੜੀ ਬ੍ਰੇਕ ਆ ਉਹਦੇ ਵਿੱਚ ਫਿਰ ਸਸਟੇਨ ਕਰ ਸਕਣਾ, ਦੈਟਸ ਨਾਟ ਈਜ਼ੀ। ਸੋ ਮਿਹਰਬਾਨੀ, ਥੈਂਕ ਯੂ ਜਸਪ੍ਰੀਤ ਜੀ।
ਯਾ, ਤੇ ਵਿਜੇ ਜੀ, ਕੋਹਲੀ ਜੀ ਆਊਟ ਹੋ ਗਏ ਨੇ।
ਓ ਯਾਰ, ਕੀ ਕੀਤਾ ਇਹ?
ਹੁਣੇ ਮੈਸੇਜ ਆਇਆ ਸੁਰੇਸ਼ ਸ਼ਰਮਾ ਜੀ ਦਾ,
ਉਹ ਕਹਿੰਦਾ ਨਿਊਜ਼ ਟੇਕ ਵੀ ਸ਼ੁਰੂ ਹੋ ਗਿਆ ਨਾ ਫਿਰ।
ਅੱਛਾ, ਕੋਹਲੀ ਵੀ ਨਿਊਜ਼ ਟੇਕ ਵਿੱਚ?
ਹਾਂ,
ਰਹਿਣ ਦੇ ਯਾਰ, ਅੱਜ ਕੋਈ ਗੱਲ ਨਹੀਂ, ਖੇਡ ਲੱਗ।
ਨਹੀਂ ਚਲੋ, ਬਾਕੀ ਅਭੀ ਬਾਕੀ ਕੇ ਲੜਕੇ ਹੈ, ਬਾਕੀ ਕੇ ਆਰ ਰਾਹੁਲ ਇਜ਼ ਦੇਅਰ, ਹਾਰਦਿਕ ਪਾਂਡਿਆ ਇਜ਼ ਦੇਅਰ, ਯਾ, ਸੋ ਉਸ ਤੋਂ ਬਾਅਦ ਅਜੇ ਰਵਿੰਦਰ ਜਡੇਜਾ ਇਜ਼ ਦੇਅਰ।
ਕਿੰਨੇ ਰਨ ਰਹਿ ਗਏ ਜੀ?
ਹੁਣ ਵਾਸੂ ਜੀ ਚਾਹੀਦੇ ਹੈਗੇ ਆ 40 of 44 ਡਿਲੀਵਰੀਜ਼,
ਜੇ ਫਿਰ ਠੀਕ ਆ
40 ਚ
ਇੰਨੇ ਤਾਂ ਹਾਰਦਿਕ ਪਾਂਡਿਆ ਨੇ ਮਾਰ ਲੈਣੇ।
ਹਾਂ, ਪਰ ਉਹ ਹਾਰਦਿਕ ਪਾਂਡਿਆ ਦੀ
ਹਿਟ ਔਰ ਮਿਸ ਆ, ਉਹ
ਹਾਰਦਿਕ ਪਾਂਡਿਆ ਦੀ ਮੋਟੀਵੇਸ਼ਨ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਦੂਜੇ ਛੋਰ 'ਤੇ ਬੈਟਿੰਗ ਕਰਨ ਵਾਲਾ ਬੰਦਾ ਸੈਂਚਰੀ ਦੇ ਨੇੜੇ ਹੋਵੇ।
ਅੱਛਾ,
ਅਤੇ ਕੋਹਲੀ 84 'ਤੇ ਆਊਟ ਹੋ ਗਏ। ਅੱਛਾ, ਐਨੀਵੇ, ਬਸ ਨਹੀਂ ਜੇ ਹਾਫ ਸੈਂਚਰੀ ਦੇ ਨੇੜੇ ਹੋਵੇ ਤਾਂ ਵੀ ਮੋਟੀਵੇਸ਼ਨ ਬਣ ਜਾਂਦੀ ਹੈ।
KL Rahul
ਇਜ਼ 31 ਆਊਟ ਆਊਟ।
ਠੀਕ ਆ, ਇਹਦੀ ਆਪਾਂ ਹੁਣ ਨਹੀਂ ਦੇਣੀ।
ਅੱਛਾ ਵਾਸੂ ਜੀ, ਹੁਣ ਤਾਂ ਪਤਾ ਨਹੀਂ ਕਿਹਨੇ ਕੀ ਦੇਣਾ ਅਤੇ ਕੀ ਨਹੀਂ ਦੇਣਾ। ਲੱਗਦਾ ਇਹ ਸੀ ਕਿ ਡੋਨਲਡ ਟਰੰਪ ਦੀਆਂ ਸ਼ਰਤਾਂ ਨੂੰ ਮੰਨ ਕੇ ਸ਼ਾਇਦ ਟੈਰਿਫ ਵੀ ਨਾ ਲੱਗਣ, ਕਿਉਂਕਿ ਡੋਨਲਡ ਟਰੰਪ ਨੇ ਕਿਹਾ ਸੀ ਕੈਨੇਡਾ ਆਪਣੇ ਬਾਰਡਰ ਨੂੰ ਸਿਕਿਓਰ ਕਰੇ। ਕੈਨੇਡੀਅਨ ਅਥਾਰਟੀਜ਼ ਨੇ ਆਪਣਾ ਬਾਰਡਰ ਵਾਲਾ ਪਲਾਨ 1.3 ਬਿਲੀਅਨ ਵਾਲਾ 6 ਸਾਲਾਂ 'ਚ ਇਨਵੈਸਟਮੈਂਟ ਵਾਲਾ, ਅੱਛਾ ਉਹ ਜਿਹੜੀ ਉਸ ਪਲਾਨ ਦੇ ਅਧੀਨ ਜੋ ਕਾਰਵਾਈ ਕੀਤੀ ਜਾ ਰਹੀ ਸੀ ਉਹਦੀਆਂ ਤਸਵੀਰਾਂ ਅਤੇ ਉਹਦੀਆਂ ਐਗਜ਼ਾਮਪਲਸ ਵੀ, ਕਹਿੰਦਾ ਨਾ ਵੀ ਕੰਮ ਕਰਕੇ ਨਾਲ ਨਾਲ ਜਿਤਾਉਂਦੇ ਰਹੋ। ਕੁਝ ਲੋਕ ਅਜਿਹੇ ਤਾਂ ਪਤਿਆਏ ਜਾਂਦੇ ਨੇ, ਟਰੰਪ ਉਹਨਾਂ ਦੇ ਵਿੱਚੋਂ ਲੱਗਦਾ ਸੀ ਵੀ ਇੱਕ ਹੋਣਗੇ, ਵੀ ਸਿਰਫ ਕੰਮ ਕਰੀ ਨਾ ਜਾਓ, ਚੁੱਪ ਕਰਕੇ ਉਹਨਾਂ ਨੂੰ ਦਿਖਾਉਂਦੇ ਵੀ ਰਹੋ ਵੀ ਦੇਖੋ ਆਹ ਕੰਮ ਕਰਤਾ, ਆਹ ਹੈਲੀਕਾਪਟਰ ਉੱਡਿਆ ਜਾਂਦਾ, ਆਹ ਡਰੋਨ ਲਾ ਤੇ, ਆਹ ਬੰਦੇ ਹੋਰ ਜ਼ਿਆਦਾ ਤੈਨਾਤ ਕਰਤੇ, ਆਹ ਦੇਖੋ ਜੀ ਹੁਣ ਤਾਂ ਜਿਹੜੀ ਫੈਂਟਨਿਲ ਜ਼ਬਤ ਹੋਣ ਵਾਲੀਆਂ ਜਿਹੜੀਆਂ ਨੰਬਰਸ ਨੇ, ਹਾਲਾਂਕਿ ਉਹ ਨੰਬਰ ਅਮਰੀਕਾ ਵਾਲੇ ਪਾਸਿਓਂ ਨੇ, ਕਿ ਜਨਵਰੀ ਦੇ ਵਿੱਚ ਵਾਸੂ ਜੀ ਸਾਰੀ 13 ਗ੍ਰਾਮ ਫੈਂਟਨਿਲ ਹੀ ਜ਼ਬਤ ਹੋਈ ਆ ਕੈਨੇਡਾ ਤੋਂ ਅਮਰੀਕਾ ਵਾਲੇ ਪਾਸੇ ਨੂੰ ਜਾਂਦੀ ਹੋਈ। ਵੀ ਜਿਹੜੇ 19.5 ਕਿਲੋ ਫੈਂਟਨਿਲ ਦਾ ਹਵਾਲਾ ਦੇ ਕੇ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਦੇ ਵਿੱਚੋਂ ਇਹ ਜ਼ਹਿਰ ਅਮਰੀਕਾ 'ਚ ਆਉਂਦਾ ਪਿਆ, ਵੀ ਉਹ ਹੁਣ ਜੇ ਤੁਸੀਂ ਜਨਵਰੀ 'ਚ ਵੇਖਦੇ ਹੋ ਉਹਦੇ ਵਿੱਚ 97% ਹੋਰ ਕਟੌਤੀ ਹੋ ਗਈ ਆ, ਵੀ ਟਰੰਪ ਹੁਣ ਟੈਰਿਫ ਨਹੀਂ ਲਗਾਉਣਗੇ। ਪਰ ਵਾਸੂ ਜੀ, ਡੋਨਲਡ ਟਰੰਪ ਨੇ ਕੱਲ੍ਹ ਦੁਪਹਿਰੇ ਇਹ ਗੱਲ ਆਖ ਦਿੱਤੀ ਕਿ ਟੈਰਿਫ ਲੱਗ ਰਹੇ ਨੇ ਅਤੇ ਲੰਘੀ ਅੱਧੀ ਰਾਤ ਤੋਂ, ਐਜ਼ ਇਨ 12:01 ਤੋਂ 25% ਟੈਰਿਫ ਕੈਨੇਡਾ ਅਤੇ ਮੈਕਸੀਕੋ ਉੱਪਰ ਲੱਗ ਗਿਆ, ਅਤੇ ਜਿਹੜੇ ਕੈਨੇਡੀਅਨ ਐਨਰਜੀ ਹੈ ਭਾਵ ਆਇਲ ਹੈ, ਕ੍ਰਿਟੀਕਲ ਮਿਨਰਲਸ ਨੇ, ਉਹਨਾਂ ਦੇ ਉੱਪਰ 10% ਟੈਰਿਫ ਹੁਣ ਲਾਗੂ ਹੋ ਚੁੱਕਾ ਹੈ। ਦਿਸ ਇਜ਼ ਦਾ ਫਸਟ ਰਾਊਂਡ ਆਫ ਟੈਰਿਫਸ।
ਯਾ ਸੋ ਡੋਨਲਡ ਟਰੰਪ ਨੇ ਕੱਲ ਐਕਚੁਲੀ ਕੱਲ ਹੋਇਆ ਕਿ ਵਾਈਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ, ਸੋ TSMC ਵਾਲੇ ਆਏ ਹੋਏ ਸੀ, ਟਾਈਵਾਨ ਵਾਲੇ, ਟਾਈਵਾਨ ਸੈਮੀ ਕੰਡਕਟਰ ਮੈਨੂਫੈਕਚਰਿੰਗ ਕੰਪਨੀ, ਉਹਨਾਂ ਨੇ $100 billion ਦੀ ਇਨਵੈਸਟਮੈਂਟ ਅਨਾਊਂਸ ਕੀਤੀ ਤੇ ਡੋਨਲਡ ਟਰੰਪ ਵੈਸੇ ਥੋੜੇ ਜਿਹੇ ਕਹਿ ਲਓ ਕਿ
ਖੁਸ਼ ਸੀ,
ਖੁਸ਼ ਸੀਗੇ।
5 ਫੈਕਟਰੀਆਂ ਉਹਨਾਂ ਨੇ ਲਗਾਉਣੀਆਂ ਨੇ TSMC ਵਾਲਿਆਂ ਨੇ ਇਨ ਦਾ US, ਜਿਹੜੇ ਕਿ ਜਿਹੜੀਆਂ ਸੈਮੀ ਕੰਡਕਟਰ ਚਿਪਸ ਨੇ ਉਹ ਉੱਥੇ ਬਣਨਗੀਆਂ। ਟਰੰਪ ਨੇ ਫਿਰ ਇਹ ਗੱਲ ਆਖੀ, ਕਹਿੰਦੇ ਬਾਕੀ ਕੰਪਨੀਆਂ ਵੀ ਸਿੱਖ ਲਵਾਉਣਾ ਤਾਂ ਕੁਛ।
ਯਾ ਸੋ ਉਹਨਾਂ ਨੇ ਫਿਰ ਨਾਲ ਦੇ ਉਸੇ ਵੇਲੇ ਕਿਹਾ, ਕਹਿੰਦੇ ਵੈਰੀ ਇੰਪੋਰਟੈਂਟਲੀ ਟੁਮੋਰੋ ਟੈਰਿਫਸ 25% ਔਨ ਕੈਨੇਡਾ ਐਂਡ 25% ਔਨ ਮੈਕਸੀਕੋ ਐਂਡ ਦੈਟ ਵਿਲ ਸਟਾਰਟ, ਸੋ ਦੇ ਆਰ ਗੋਨਾ ਹੈਵ ਟੂ ਹੈਵ ਅ ਟੈਰਿਫ। ਉਹਨਾਂ ਨੇ ਗੱਲ ਕਹੀ, ਫਿਰ ਉਹਨਾਂ ਪੁੱਛਿਆ ਗਿਆ ਵੀ ਕੋਈ ਤਰੀਕਾ ਹੈ ਕਿ ਵੀ ਅਜੇ ਵੀ ਬਚਾਅ ਹੋ ਸਕਦਾ ਕਿ ਨਹੀਂ, ਕਹਿੰਦੇ ਦੇ ਆਰ ਆਲ ਸੈਟ, ਦੇ ਗੋਇੰਗ ਟੂ ਇਫੈਕਟ ਟੁਮੋਰੋ। ਉਹਨਾਂ ਨੇ ਉਹਦੇ ਵਿੱਚ ਕੋਈ ਐਂਬੀਗਿਊਟੀ ਛੱਡੀ ਨਹੀਂ। ਬਾਅਦ ਵਿੱਚ ਐਜ਼ ਐਨ ਆਫਟਰ ਥਾਟ ਉਹਨਾਂ ਨੇ ਕਿਹਾ ਵੀ ਇੱਕ ਚੀਜ਼ ਤਰੀਕਾ ਹੈਗਾ, ਕਹਿੰਦੇ ਵੀ ਜਿੱਦਾਂ TSMC ਵਾਲੇ ਸਾਡੇ ਇੱਥੇ ਆਏ ਨੇ ਵੀ ਜਿਹੜੀਆਂ ਆਟੋਮੋਬਾਈਲ ਮੈਨੂਫੈਕਚਰਿੰਗ ਜਿਹੜੀਆਂ ਕੰਪਨੀਆਂ ਨੇ ਕੈਨੇਡਾ ਦੇ ਵਿੱਚ ਵੀ ਉਹ ਆਪਣੀਆਂ ਫੈਕਟਰੀਆਂ ਕਹਿੰਦੇ ਸਾਡੇ ਇੱਥੇ ਅਮਰੀਕਾ 'ਚ ਲਾ ਲਓ, ਅਤੇ ਫਿਰ ਕਹਿੰਦੇ ਦੈਨ ਦੇ ਵਿਲ ਬੀ ਨੋ ਟੈਰਿਫਸ।
ਮੈਂ ਬਸ ਜੀ ਵੀਕਐਂਡ 'ਤੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪੜ੍ਹਦਾ ਸੀ ਫਰੋਮ ਅ ਕ੍ਰੈਡੀਬਲ ਸੋਰਸ, ਇਹ ਬੜਾ ਕਹਿਣਾ ਜ਼ਰੂਰੀ ਆ, ਜਿਨ੍ਹਾਂ ਨੇ ਇਹ ਦੱਸਿਆ ਕਿ ਹੋਂਡਾ ਵਾਲਿਆਂ ਨੇ ਨਾ ਮੈਕਸੀਕੋ ਦੇ ਵਿੱਚ ਨਵੀਆਂ ਹੋਂਡਾ ਸਿਵਿਕਸ ਤਿਆਰ ਕਰਨ ਵਾਸਤੇ ਜਿਹੜਾ ਪਲਾਂਟ ਸੀ ਉਹ ਹੁਣ ਅਮਰੀਕਾ 'ਚ ਮੂਵ ਕਰ ਰਹੇ ਨੇ। ਸੋ ਆਲਰੇਡੀ ਜਿਹੜਾ ਇਹਦਾ ਅਸਰ ਹੈਗਾ ਕੁਝ ਚੀਜ਼ਾਂ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ। ਜਿਹੜਾ ਵਾਸਤੇ ਜੀ ਹੁਣ ਇਹ ਟੈਰਿਫਸ ਅੱਜ ਤੋਂ ਲੱਗ ਗਏ ਨੇ, ਹੁਣ 12 ਤਰੀਕ ਵੀ ਆਈ ਖੜੀ, ਉਹ ਤੋਂ ਬਾਅਦ 2 ਅਪ੍ਰੈਲ ਵੀ ਆਈ ਖੜੀ। 12 ਤਰੀਕ ਨੂੰ ਸਟੀਲ ਅਤੇ ਅਲੂਮੀਨੀਅਮ ਉੱਪਰ ਹੋਰ ਜ਼ਿਆਦਾ ਟੈਰਿਫਸ ਜਿਹੜੇ ਲੱਗਣੇ ਨੇ
25%
ਉਹਨਾਂ 'ਤੇ ਲੱਗਣੇ ਨੇ। ਫਿਰ 2 ਅਪ੍ਰੈਲ ਤੋਂ ਜਿਹੜੇ ਰੈਸੀਪ੍ਰੋਕਲ ਟੈਰਿਫਸ ਨੇ, ਭਾਵ ਇਹ ਕਿ ਜਿਹੜੇ ਵੀ ਮੁਲਕ ਨੇ ਅਮਰੀਕਾ ਦੇ ਉੱਪਰ ਟੈਰਿਫਸ ਲਗਾਏ ਹੋਏ ਨੇ, ਜਿਸ ਕਰਕੇ ਅਮਰੀਕਾ ਦਾ ਉਹਨਾਂ ਮੁਲਕਾਂ ਦੇ ਨਾਲ ਟ੍ਰੇਡ ਡੈਫਿਸਿਟ ਆ, ਉਹਦੀ ਜਿਹੜੀ ਸਟੱਡੀ ਹੋਣੀ ਆ ਉਹ 1 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੋਇਆ ਟਰੰਪ ਨੇ ਆਪਣੇ ਕਾਮਰਸ ਡਿਪਾਰਟਮੈਂਟ ਨੂੰ। ਹੁਣ ਉਹ ਤੋਂ ਬਾਅਦ 2 ਅਪ੍ਰੈਲ ਨੂੰ ਉਹ ਟੈਰਿਫ ਲੱਗ ਸਕਦੇ ਨੇ। ਕੈਨੇਡਾ ਵੱਲੋਂ ਜਿਹੜੀ ਜਵਾਬੀ ਕਾਰਵਾਈ ਆ, ਇਹ ਹੁਣ ਕਾਫੀ ਚੀਜ਼ਾਂ ਸੁਣਨ ਵਾਲੇ ਨੂੰ ਲੱਗਣਗੀਆਂ ਵੀ ਇਹ ਬਹੁਤ ਚਿਰ ਪਹਿਲਾਂ ਵੀ ਸੁਣੀ ਜੀ ਗੱਲ ਇੱਦਾਂ ਦੀ ਲੱਗਦੀ ਸੀ, ਕਿਉਂਕਿ ਜਦੋਂ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਕੈਨੇਡਾ ਉੱਪਰ ਫਰਵਰੀ ਦੀ ਸ਼ੁਰੂਆਤ ਤੋਂ ਟੈਰਿਫ ਲੱਗਣੇ ਸੀ, ਉਦੋਂ ਵੀ ਇਨ ਬਿਨ ਐਗਜੈਕਟਲੀ ਇਹੀ ਜਿਹੜੇ ਨੰਬਰ ਸੀਗੇ ਕੈਨੇਡਾ ਦੀ ਸਰਕਾਰ ਵੱਲੋਂ ਹਾਈਲਾਈਟ ਕੀਤੇ ਗਏ ਸੀ ਕਿ ਜੇ ਟਰੰਪ ਨੇ ਟੈਰਿਫ ਲਗਾਏ ਤਾਂ ਜਵਾਬ ਦੇ ਵਿੱਚ ਅਸੀਂ $30 billion ਆਫ US ਗੁੱਡਸ ਉਹਨਾਂ ਦੇ ਉੱਪਰ ਤਾਂ ਤੁਰੰਤ ਟੈਰਿਫ ਲਗਾਉਣਾ, ਫਿਰ $125 ਦੀ ਸੈਕੰਡਰੀ ਸੂਚੀ
ਹੈ,
$125 billion 125 billion ਡਾਲਰਸ ਦੇ ਅਮਰੀਕਨ ਗੁੱਡਸ ਦੀ ਇੱਕ ਹੋਰ ਸੂਚੀ ਆ ਜਿਨ੍ਹਾਂ ਦੇ ਉੱਪਰ 21 ਦਿਨ ਬਾਅਦ ਟੈਰਿਫ ਲੱਗੇਗਾ। ਸੋ ਜਿਹੜੀਆਂ ਉਹ ਚੀਜ਼ਾਂ ਨੇ ਉਹ ਐਜ਼ ਇਟ ਇਜ਼ ਹੁਣ ਦੁਬਾਰਾ ਤੋਂ ਕਹਿ ਲਓ ਉਹ ਕਾਪੀ ਪੇਸਟ ਹੋ ਗਈਆਂ ਨੇ। ਕੈਨੇਡਾ ਵੱਲੋਂ ਵੀ $30 billion US ਗੁੱਡਸ ਉੱਪਰ ਤੁਰੰਤ ਟੈਰਿਫ ਅਤੇ $125 billion ਦੇ ਗੁੱਡਸ ਉੱਪਰ 3 ਹਫ਼ਤਿਆਂ ਬਾਅਦ 21 ਦਿਨਾਂ ਬਾਅਦ ਟੈਰਿਫ ਲੱਗੇਗਾ।
ਸੋ ਕੱਲ੍ਹ ਸ਼ਾਮ ਨੂੰ ਹੀ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਵੱਲੋਂ, ਅਤੇ ਅੱਜ ਥੋੜ੍ਹੀ ਦੇਰ ਤੱਕ ਉਹ ਮੀਡੀਆ ਨਾਲ ਗੱਲਬਾਤ ਕਰਨ ਲੱਗੇ ਨੇ, ਇੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੋਈ ਆ।
ਹਾਂਜੀ,
ਸੋ ਆਪਣਾ ਰਿਐਕਸ਼ਨ ਉਹ ਸਾਂਝਾ ਕਰਨਗੇ, ਉਹੀ ਗੱਲਾਂ ਹੋਣਗੀਆਂ ਪੁਰਾਣੀਆਂ ਹੀ ਮੋਸਟ ਲਾਈਕਲੀ, ਬਾਕੀ ਦੇਖਦੇ ਹਾਂ ਕੋਈ ਨਵੀਂ ਗੱਲ ਸ਼ਾਇਦ ਕਰਨ। ਪਰ ਉਹਨਾਂ ਨੇ ਕੱਲ੍ਹ ਜਿਹੜਾ ਬਿਆਨ ਜਾਰੀ ਕੀਤਾ, ਸੋ ਉਹੀ ਪੁਰਾਣੀ ਗੱਲ ਆ ਕਿ 3 ਫੇਜ਼ ਹੋਣਗੇ। ਪਹਿਲਾ ਫੇਜ਼ ਤਾਂ ਹੈ ਕਿ $30 billion ਤੁਰੰਤ US ਗੁੱਡਸ ਜਿਹੜੀਆਂ ਨੇ ਟਾਰਗੇਟ ਕੀਤੀਆਂ ਜਾਣਗੀਆਂ, ਸੈਕਿੰਡ ਫੇਜ਼ 3 ਹਫ਼ਤਿਆਂ ਬਾਅਦ $125 billion ਦੀਆਂ ਹੋਰ ਅਮੈਰੀਕਨ ਗੁੱਡਸ, ਅਤੇ ਫਿਰ ਤੀਸਰਾ ਪੜਾਅ ਵੀ ਹੋ ਸਕਦਾ ਜੇ ਡੋਨਲਡ ਟਰੰਪ ਫਿਰ ਵੀ ਨਾ ਟਲੇ ਤਾਂ ਫਿਰ ਅਸੀਂ ਜਿਹੜੀਆਂ ਕੋਈ ਐਕਸਪੋਰਟ ਰਿਸਟ੍ਰਿਕਸ਼ਨਸ ਨੇ ਉਹ ਵੀ ਲਗਾ ਸਕਦੇ ਹਾਂ। ਜਿਹੜੀ ਗੱਲ ਡਗ ਫੋਰਡ ਹੁਣੇ ਕਰ ਰਹੇ ਨੇ ਕਿ ਅਸੀਂ ਐਨਰਜੀ ਐਕਸਪੋਰਟਸ ਜਿਹੜੀਆਂ ਰਿਸਟ੍ਰਿਕਟ ਕਰਨੀਆਂ ਉਹਨਾਂ ਦੇ ਉੱਤੇ ਕੋਈ ਟੈਕਸ ਲਗਾ ਦਾਂਗੇ ਜਾਂ ਰੋਕ ਦੇਵਾਂਗੇ, ਸੋ ਦੈਟ ਵੁੱਡ ਬੀ ਫੇਜ਼ 3।
ਉਹ ਜਿਹੜਾ 3rd ਫੇਜ਼ ਹੈ ਵਾਸੂ ਜੀ, ਉਹ ਵਿਦਿਨ ਕੈਨੇਡਾ ਵੀ ਉਹਨੂੰ ਲੈ ਕੇ ਸਾਨੂੰ ਪਤਾ ਕਿ ਸਾਰੇ ਪ੍ਰੀਮੀਅਰ ਇਕਸੁਰ ਨਹੀਂ ਹੈਗੇ।
ਨਹੀਂ ਹੈਗੇ,
ਚਲੋ ਡਗ ਫੋਰਡ ਇਹ ਕਹਿ ਰਹੇ ਨੇ ਕਿ ਜਿਹੜੀ ਬਿਜਲੀ ਭੇਜੀ ਜਾਂਦੀ ਆ ਨਿਊਯਾਰਕ ਮਿਨੀਸੋਟਾ ਮਿਸ਼ੀਗਨ ਨੂੰ ਜਿਹੜੀ ਭੇਜੀ ਜਾਂਦੀ ਆ ਫਰੋਮ ਓਨਟੈਰੀਓ, ਵੀ ਉਹ ਬਿਜਲੀ ਉਹ ਰੋਕ ਦੇਣਗੇ। ਪਹਿਲੀ ਗੱਲ ਤਾਂ ਇਹ ਵਾਸੂ ਜੀ, ਜੇ ਬਿਜਲੀ ਉਹ ਬੰਦ ਕਰਦੇ ਨੇ ਤਾਂ ਓਨਟੈਰੀਓ ਨੂੰ ਵੀ ਰੈਵਨਿਊ ਬਹੁਤ ਲੋਸ ਹੋਣਾ, $multi-billion ਦਾ ਨੁਕਸਾਨ ਆ ਹੋਰ ਓਨਟੈਰੀਓ ਵਾਸਤੇ। ਅੱਛਾ, ਜਾਂ ਫਿਰ ਉਹਦੇ ਉੱਪਰ ਜੇ ਕੋਈ ਐਕਸਪੋਰਟ ਟੈਕਸ ਲਗਾਉਂਦੇ ਨੇ, ਭਾਵ ਕਿ ਕੋਈ ਵੀ ਸਮਾਨ ਜਿਹੜਾ ਕੈਨੇਡਾ ਤੋਂ ਅਮਰੀਕਾ ਨੂੰ ਜਾਂਦਾ, ਇਸ ਤੋਂ ਪਹਿਲਾਂ ਕਿ ਇੱਥੇ ਵਾਲਾ ਜਿਹੜਾ ਪ੍ਰੋਡਿਊਸਰ ਜਾਂ ਸੈਲਰ ਉਹਨੂੰ ਅਮਰੀਕਾ 'ਚ ਵੇਚ ਸਕੇ, ਉਹਨੂੰ ਕੈਨੇਡਾ ਦੀ ਸਰਕਾਰ ਨੂੰ ਜਾਂ ਇੱਕ ਸੂਬਾ ਦੀ ਸੂਬੇ ਸਰਕਾਰ ਨੂੰ ਇੱਕ ਲਹਿਦਾ ਟੈਕਸ ਦੇਣਾ ਪਏਗਾ। ਉਹਦੇ ਨਾਲ ਬੇਸਿਕਲੀ ਕੀ ਹੈ, ਉਸ ਚੀਜ਼ ਦੀ ਲਾਗਤ ਵਧੇਗੀ ਅਤੇ ਜਿਹੜੀ ਉਹ ਕੋਸਟ ਹੈ ਕੈਨੇਡੀਅਨ ਪ੍ਰੋਡਿਊਸਰ ਨੂੰ US ਨੂੰ ਪਾਸ ਔਨ ਕਰਨੀ ਪਏਗੀ। ਪਰ ਵਾਸੂ ਜੀ, ਇਹਦੇ ਵਿੱਚ ਸਾਨੂੰ ਇਹ ਪਤਾ ਕਿ ਪਹਿਲਾਂ ਇਸੇ ਹੀ ਪੁਆਇੰਟ ਨੂੰ ਲੈ ਕੇ ਐਕਸਪੋਰਟ ਟੈਕਸਿਸ ਨੂੰ ਲੈ ਕੇ ਜਾਂ ਜਿਹੜੇ ਸੂਬਾਈ ਇਖਤਿਆਰ ਦੇ ਵਿੱਚ ਕੁਝ ਚੀਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਅਮਰੀਕਾ ਭੇਜਣ ਨੂੰ ਲੈ ਕੇ ਜੇ ਫੈਡਰਲ ਜਾਂ ਨੈਸ਼ਨਲੀ ਕੋਈ ਡਿਸੀਜਨ ਲਿਆ ਜਾਂਦਾ ਤਾਂ ਉਹਦੇ ਵਿੱਚ ਉਹ ਤ੍ਰੇੜਾਂ ਨਜ਼ਰ ਆਈਆਂ ਸੀ। ਸਸਕੈਚੁਅਨ ਦੇ ਪ੍ਰੀਮੀਅਰ ਭਾਵੇਂ ਪੋਟੈਸ਼ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਉੱਥੋਂ ਯੂਰੇਨੀਅਮ ਭੇਜਿਆ ਜਾਂਦਾ ਉਹਨੂੰ ਉਹ ਨਹੀਂ ਹੱਥ ਲਗਾਉਣਾ ਚਾਹੁੰਦੇ। ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਉਹ ਕਹਿੰਦੇ ਨੇ ਵੀ ਸਾਡੇ ਕੱਚੇ ਤੇਲ ਦੇ ਉੱਪਰ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਐਕਸਪੋਰਟ ਟੈਕਸ ਲਗਾਉਣ ਦੀ ਗੱਲ ਕਰੋਗੇ ਤਾਂ ਉਹਨਾਂ ਨੂੰ ਗਵਾਰਾ ਨਹੀਂ ਹੋਏਗਾ,
ਅਸੀਂ ਟੀਮ ਕੈਨੇਡਾ ਦੇ ਨਾਲ ਨਹੀਂ ਖੜ ਸਕਾਂਗੇ,
ਰਾਈਟ
ਯਾ। ਸੋ ਦੇਖਣਾ ਹੋਏਗਾ, ਬਟ ਦੈਟ ਇਜ਼ ਸਟਿਲ ਸਮ ਟਾਈਮ ਅਵੇ, ਕਿਉਂਕਿ ਪਹਿਲਾਂ ਤਾਂ ਸੈਕਿੰਡ ਫੇਜ਼ ਆਏਗਾ, ਉਹ 3 ਹਫ਼ਤੇ ਉਹਦੇ ਵਾਸਤੇ ਹੈਗੇ ਨੇ। ਸੋ ਉਮੀਦ ਤਾਂ ਇਹੀ ਹੈ ਕਿ ਉਸ ਤੋਂ ਪਹਿਲਾਂ ਹੀ ਸ਼ਾਇਦ ਕੋਈ ਕਿਸੇ ਤਰ੍ਹਾਂ ਦੀ ਰਾਹਤ ਮਿਲ ਸਕੇ, ਕਿ ਡੋਨਲਡ ਟਰੰਪ ਨੂੰ ਕੋਈ ਸਮਝਾਈ ਦੇਵੇ ਸ਼ਾਇਦ ਕਿ ਇਹ ਠੀਕ ਨਹੀਂ। ਕਿਉਂਕਿ ਦੇਖੋ ਪਹਿਲਾਂ ਇਮੀਡੀਏਟ ਜਿਹੜਾ ਇਫੈਕਟ ਟੈਰਿਫਸ ਦਾ ਨਜ਼ਰ ਆਉਣਾ ਉਹ ਤਾਂ ਅਮੈਰੀਕਨ ਕੰਜ਼ਿਊਮਰਸ 'ਤੇ ਆਉਣਾ, ਕਿਉਂਕਿ ਜੇ ਕੈਨੇਡੀਅਨ ਸਮਾਨ ਦੇ ਉੱਤੇ ਉਹ ਟੈਰਿਫ ਲਗਾਉਂਦੇ ਨੇ, ਇਹਨਾਂ ਭੁੱਲੀਏ ਕਿ ਉਹ ਟੈਰਿਫ ਜਿਹੜਾ ਹੈ ਉਹ ਪ੍ਰਭਾਵਿਤ ਕਰੇਗਾ ਅਮੈਰੀਕਨ ਕੰਜ਼ਿਊਮਰ ਨੂੰ। ਉਹਦੇ ਨਾਲ ਅਮਰੀਕਾ ਵਿੱਚ ਵਿਕਣ ਵਾਲਾ ਸਮਾਨ ਮਹਿੰਗਾ ਹੋਣਾ, ਕਿ ਜੋ ਸਮਾਨ ਉਹ ਕੈਨੇਡਾ ਤੋਂ ਇੰਪੋਰਟ ਕਰਦੇ ਸੀ ਉਹ 25% ਮਹਿੰਗਾ ਹੋਣਾ, ਤੇ ਉਹਦੇ ਨਾਲ ਲਾਗਤ ਵਧਣੀ ਅਮੈਰੀਕਨ ਕੰਜ਼ਿਊਮਰ ਦੀ। ਸੋ ਉਸ ਤੋਂ ਬਾਅਦ ਫਿਰ ਜਿਹੜਾ ਕਹਿ ਲਓ ਵੀ ਥੋੜਾ ਜਿਹਾ ਮੀਡੀਅਮ ਟੂ ਲੌਂਗ ਟਰਮ ਦੇ ਵਿੱਚ ਇਫੈਕਟ ਨਜ਼ਰ ਆਏਗਾ ਉਹ ਕੈਨੇਡੀਅਨ ਮੈਨੂਫੈਕਚਰਰਸ ਤੇ ਕੈਨੇਡੀਅਨ ਐਕਸਪੋਰਟਰਸ ਦੇ ਪ੍ਰੋਡਕਟਸ ਉੱਤੇ ਨਜ਼ਰ ਆਏਗਾ।
ਬਿਲਕੁਲ।
ਅੱਛਾ, ਕੈਨੇਡੀਅਨ ਐਕਸਪੋਰਟਰਸ ਆਪਾਂ ਕਹਿ ਦਿੰਦੇ ਹਾਂ, ਕੈਨੇਡੀਅਨ ਐਕਸਪੋਰਟਰਸ ਵੀ ਸਾਰੇ ਪ੍ਰਭਾਵਿਤ ਨਹੀਂ ਹੋਣੇ, ਕਿਉਂਕਿ ਜਿਹੜੇ ਸਮਾਨ ਕਿਤੇ ਹੋਰੋਂ ਏਸ਼ੀਆ ਤੋਂ ਮੰਗਵਾ ਕੇ ਇੱਥੋਂ ਐਕਸਪੋਰਟ ਕਰਦੇ ਨੇ
ਭੇਜ ਦੇਣਗੇ,
ਹਾਂ ਉਹ ਜਿਹੜੀ ਕੰਟਰੀ ਆਫ ਓਰੀਜਨ ਆ ਉਹ ਚਾਈਨਾ ਹੈ ਜਾਂ ਕੋਈ ਹੋਰ ਵੀਅਤਨਾਮ ਹੈ ਜਾਂ ਕੋਈ ਹੋਰ ਮੁਲਕ ਹੈ, ਤੇ ਦੇ ਡੂ ਨਾਟ ਗੈਟ ਅਫੈਕਟਿਡ।
ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਹਾਈਲਾਈਟ
ਕੀਤਾ। ਉਹ ਖੁਸ਼ ਨੇ ਉਲਟਾ।
ਜਦੋਂ ਸਾਨੂੰ ਪਤਾ ਕਿ ਇੰਡੀਆ ਤੇ ਪਾਕਿਸਤਾਨ ਵਿਚਕਾਰ ਨਾ ਟ੍ਰੇਡ ਨੂੰ ਲੈ ਕੇ ਕਾਫੀ ਜਦੋਂ ਖਿੱਚੋਤਾਣ ਬਣੀ ਰਹੀ ਤਾਂ ਫਿਰ ਟ੍ਰੇਡ ਰਾਊਟ ਕਿਹੜਾ ਬਣ ਜਾਂਦਾ? ਦੁਬਈ, ਕਿ ਭਾਰਤ ਤੋਂ ਸਮਾਨ ਦੁਬਈ ਜਾਂਦਾ, ਉੱਥੇ ਉਹਨੂੰ ਪੈਕੇਜਿੰਗ ਕਰਕੇ ਤੇ ਉਹਨੂੰ ਪਾਕਿਸਤਾਨ ਭੇਜ ਦਿੱਤਾ ਜਾਂਦਾ, ਪਾਕਿਸਤਾਨ ਤੋਂ ਸਮਾਨ ਦੁਬਈ ਆਉਂਦਾ, ਉੱਥੋਂ ਪੈਕੇਜ ਕਰਕੇ ਇੰਡੀਆ ਆ ਜਾਂਦਾ। ਸੋ ਜਿਹੜਾ ਇਸ ਤਰ੍ਹਾਂ ਦੇ ਰੀਰਾਊਟਿੰਗ ਹੈਗੀ ਆ ਉਹ ਆਲਰੇਡੀ ਜਿਹੜੇ ਉਸ ਤਰ੍ਹਾਂ ਦੇ ਕਹਿ ਲਓ ਲੂਪ ਹੋਲਸ ਨੇ ਜਾਂ ਜਿਹੜੀ ਇਹਦੇ ਵਿੱਚ ਕੁਝ ਰਿਆਇਤਾਂ ਨੇ ਉਹਨਾਂ ਦਾ ਫਾਇਦਾ ਕਈਆਂ ਨੇ ਚੱਕ ਲੈਣਾ।
ਐਂਡ ਐਜ਼ ਇਟ ਇਜ਼ ਵੀ ਮਤਲਬ ਕਈਆਂ ਨੂੰ ਤਾਂ ਰੀਰਾਊਟ ਵੀ ਨਹੀਂ ਕਰਨਾ ਪੈਣਾ, ਆਲਰੇਡੀ ਜਿਹੜਾ ਬਹੁਤ ਸਾਰਾ ਸਮਾਨ ਜਿਹੜਾ ਹੈਗਾ ਕੈਨੇਡਾ ਤੋਂ ਜਿਹੜੀਆਂ ਕੰਪਨੀਆਂ ਨੇ ਐਕਸਪੋਰਟ ਕਰਦੀਆਂ ਨੇ ਅਮਰੀਕਾ ਨੂੰ, ਉਹ ਸਮਾਨ ਇੱਥੇ ਮੈਨੂਫੈਕਚਰ ਨਹੀਂ ਹੋ ਰਿਹਾ, ਦੇ ਜਸਟ ਟ੍ਰੇਡਿੰਗ ਕੰਪਨੀਜ਼, ਤੇ ਉਹ ਸਮਾਨ ਜਿਹੜਾ ਉਹ ਆ ਰਿਹਾ ਏਸ਼ੀਆ ਤੋਂ, ਤੇ ਉਹਨੂੰ ਕੰਟਰੀ ਆਫ ਓਰੀਜਨ ਦੇ ਹਿਸਾਬ ਨਾਲ ਟੈਕਸ ਲੱਗਦਾ, ਟੈਰਿਫ ਲੱਗਦੀ ਆ। ਸੋ ਦੇ ਡੂ ਨਾਟ ਗੈਟ ਅਫੈਕਟਡ ਬਾਈ ਦੀਸ ਟੈਰਿਫ ਮੋਸਟ ਆਫ ਦਾ ਪ੍ਰੋਡਕਟ। ਸੋ ਉਹ ਜਿਹੜੇ ਇਸ ਤਰ੍ਹਾਂ ਦੇ ਐਕਸਪੋਰਟਰਸ ਨੇ ਉਹ ਖੁਸ਼ ਨੇ, ਉਹ ਕਹਿੰਦੇ ਚਲੋ ਠੀਕ ਹੈ ਵੀ ਚਾਈਨਾ ਦੇ ਸਮਾਨ ਦੇ ਉੱਤੇ ਵੀ ਉਹ ਟੈਰਿਫ ਜੇ ਉਧਰੋਂ ਲੱਗ ਰਹੀ ਹੈ, ਤੇ ਇਧਰੋਂ ਜੇ ਉਹ ਕੈਨੇਡੀਅਨ ਸਮਾਨ ਦੇ ਉੱਤੇ ਵੀ ਟੈਰਿਫ ਲਗਾ ਰਹੇ ਨੇ ਵੀ ਸਾਡਾ ਸਮਾਨ ਜਿਹੜਾ ਹੈਗਾ ਉਹ ਜ਼ਿਆਦਾ ਇੰਪੈਕਟ ਨਹੀਂ ਹੋਏਗਾ ਵੀ ਜੇ ਅਸੀਂ ਵੀਅਤਨਾਮ ਤੋਂ ਜਾਂ ਕਿਤੇ ਹੋਰੋਂ ਮੰਗਵਾ ਰਹੇ ਹਾਂ।
ਐਨੀ ਪਲੇਸ ਅਦਰ ਦੈਨ ਚਾਈਨਾ। ਅੱਛਾ, ਬਾਏ ਦਾ ਵੇ ਚਾਈਨਾ ਦੇ ਉੱਪਰ ਵੀ ਵਸ ਵੀ 10% ਐਕਸਟਰਾ ਟੈਰਿਫ ਲਗਾ ਦਿੱਤਾ ਗਿਆ। ਸੋ ਚਾਈਨਾ ਦੇ ਉੱਪਰ ਟੈਰਿਫਸ ਦੇ ਵਿੱਚ ਹੁਣ 20% ਹੋ ਗਿਆ ਮੋਸਟਲੀ ਆਈਟਮਸ ਦੇ ਉੱਪਰ। ਚਾਈਨਾ ਨੇ ਵੀ ਰਿਟੈਲੀਏਸ਼ਨ ਕਰ ਦਿੱਤੀ ਹੈ ਮੋਸਟਲੀ ਜਿਹੜਾ ਅਮਰੀਕਾ ਤੋਂ
ਐਗਰੀ 20% ਐਕਸਟਰਾ ਹੋ ਗਿਆ ਕਿਉਂਕਿ 20-25% ਤਾਂ ਇਹਨਾਂ ਨੇ ਆਪਣੀ ਪਹਿਲੀ ਟਰਮ ਦੇ ਵਿੱਚ ਲਗਾ ਦਿੱਤੀਆਂ ਸੀ ਟੈਰਿਫਸ
ਜੀ,
ਤੇ ਸੋ ਔਨ ਟਾਪ ਆਫ ਦੈਟ ਇਹਨਾਂ ਨੇ ਕਿਹਾ ਸੀ 10%
ਜੀ,
ਤੇ ਫਿਰ ਕਹਿੰਦੇ ਸੀ ਔਨ ਟਾਪ ਆਫ ਦੈਟ 10% ਹੋਰ,
10+10 ਹੋ ਗਿਆ,
ਹਾਂ 10+10 ਐਕਸਟਰਾ ਟੈਰਿਫ
ਔਨ ਓਵਰ ਐਂਡ ਅਬਵ ਜਿਹੜੇ ਪਹਿਲਾਂ ਐਗਜ਼ਿਸਟਿੰਗ ਟੈਰਿਫ ਸੀਗੇ ਹੀ ਸੀਗੇ।
ਡੱਬੇ ਮੇਂ ਡੱਬਾ
ਟੈਰਿਫ, ਸਹੀ ਗੱਲ ਆ। ਅੱਛਾ, ਚਾਈਨਾ ਨੇ ਵੀ ਵਾਸੂ ਜੀ ਜਿਹੜਾ ਜਵਾਬੀ ਕਾਰਵਾਈ ਕਰਦੇ ਹੋਏ ਜਿਹੜੇ ਅਮਰੀਕਾ ਤੋਂ ਐਗਰੀਕਲਚਰਲ ਪ੍ਰੋਡਕਟਸ ਸਪੈਸ਼ਲੀ ਸੋਇਆਬੀਨ ਹੋਇਆ ਬੀਫ ਵਗੈਰਾ ਜਿਹੜੀ ਚਾਈਨਾ ਜਾਂਦੀ ਆ ਉਹਦੇ ਉੱਪਰ ਉਹਨਾਂ ਨੇ ਵੀ ਜਵਾਬੀ ਟੈਰਿਫ 15% ਤੱਕ ਦੇ ਲਗਾਏ ਨੇ,
ਪਹਿਲਾਂ ਹੀ ਲਗਾਏ ਸੀਗੇ ਉਹ ਹੋਰ ਉਹਨਾਂ ਨੇ ਵਧਾ ਤੇ।
ਜਿਹੜੇ ਹੁਣ ਨਵੇਂ ਵਧੇ ਹੋਏ ਚਾਈਨਾ ਵੱਲੋਂ ਕਾਊਂਟਰ ਟੈਰਿਫਸ ਨੇ ਉਹ ਲਾਗੂ ਹੋਣਗੇ 10 ਮਾਰਚ ਤੋਂ, ਉਹਨਾਂ ਨੇ ਵੀ ਵਿੱਚ 1 ਹਫ਼ਤੇ ਦਾ ਜਿਹੜਾ ਬਫਰ ਪੀਰੀਅਡ ਰੱਖਿਆ ਹੋਇਆ। ਸੋ ਇਹ ਸਾਰੀ ਸਥਿਤੀ ਇਸ ਵੇਲੇ ਅਜਿਹੀ ਟੈਰਿਫਸ ਨੂੰ ਲੈ ਕੇ ਬਣੀ ਆ। ਵਾਸੂ ਜੀ, ਕੈਨੇਡਾ ਦੇ ਵਿੱਚ ਇਹਦੇ ਕਰਕੇ ਕਈਆਂ ਦਾ ਇਹ ਮੰਨਣਾ ਕਿ ਆਉਂਦੇ ਦਿਨਾਂ ਦੇ ਵਿੱਚ ਜੋਬ ਲੋਸਿਸ ਹੋ ਸਕਦੇ ਨੇ, ਕਿਉਂਕਿ ਕਈ ਜਿਹੜੇ ਕੈਨੇਡੀਅਨ ਮੈਨੂਫੈਕਚਰਰਸ ਨੇ, ਕਈ ਉਤਪਾਦਕ ਜਿਹੜੇ ਬਹੁਤ ਹੈਵੀਲੀ ਡਿਪੈਂਡ ਕਰਦੇ ਨੇ ਅਮੈਰੀਕਨ ਬਾਇਰਸ ਉੱਪਰ, ਹੁਣ ਟੈਰਿਫ ਕਰਕੇ ਜੇ ਅਮਰੀਕਾ ਦੇ ਵਿੱਚੋਂ ਡਿਮਾਂਡ ਘੱਟ ਜਾਂਦੀ ਆ ਤਾਂ ਇਟਸ ਜਸਟ ਗੋਇੰਗ ਟੂ ਬੀ ਅ ਮੈਟਰ ਆਫ ਡੇਜ਼ ਕਿ ਕੈਨੇਡਾ ਦੇ ਵਿੱਚ ਕੁਝ ਜਿਹੜੀਆਂ ਨੌਕਰੀਆਂ ਨੇ ਉਹ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਸਕਦੀਆਂ ਨੇ। ਸਾਨੂੰ ਇਹ ਵੀ ਪਤਾ, ਇੱਕ ਉਹ ਜਿਹੜੀ ਸਟੱਡੀ ਕੈਨੇਡੀਅਨ ਚੈਂਬਰ ਆਫ ਕਾਮਰਸ ਵਾਲਿਆਂ ਨੇ ਪ੍ਰਕਾਸ਼ਿਤ ਕੀਤੀ ਸੀ ਕਿ ਜਦੋਂ ਇੱਥੇ ਕੈਨੇਡਾ ਦੇ ਵਿੱਚ ਆਹ ਜਦੋਂ ਆ ਸਾਰੇ ਟੈਰਿਫਸ ਲੱਗੇ, ਕਾਊਂਟਰ ਟੈਰਿਫਸ ਲੱਗੇ, ਤਾਂ ਪ੍ਰਤੀ ਕੈਨੇਡੀਅਨ ਸਾਲਾਨਾ ਤਕਰੀਬਨ $1900 ਦਾ ਨੁਕਸਾਨ ਹੋਏਗਾ ਔਨ ਐਵਰੇਜ, ਅਤੇ ਅਮਰੀਕਾ ਦੇ ਵਿੱਚ ਵੀ ਨੁਕਸਾਨ ਹੋਣਾ ਉਹ ਹੋਊਗਾ ਅਬਾਊਟ $1300 ਪਰ ਅਮੈਰੀਕਨ, ਉਹਨਾਂ ਨੂੰ ਇਹਨਾਂ ਟੈਰਿਫਸ ਕਰਕੇ ਹਿੱਟ ਲੱਗਣੀ ਆ। ਕਾਰਾਂ ਮਹਿੰਗੀਆਂ ਹੋ ਸਕਦੀਆਂ ਨੇ ਐਨੀਵੇਅਰ ਬਿਟਵੀਨ $3,000 to $12,000, ਘਰਾਂ ਦੀ ਲਾਗਤ ਵੱਧ ਸਕਦੀ ਆ ਕਿਉਂਕਿ ਲੰਬਰ, ਅੱਛਾ ਲੰਬਰ ਉੱਪਰ ਵੀ ਤੇ ਜਿਹੜੀਆਂ ਵਾਸੂ ਜੀ ਐਂਟੀ ਡੰਪਿੰਗ ਡਿਊਟੀਜ਼ ਰਿਵਿਊ ਕਰਨ ਦਾ ਹੁਕਮ ਉਹ ਸ਼ਨੀਵਾਰ ਪਾਸ ਕੀਤਾ ਗਿਆ।
ਹਾਰਵਰਡ ਲਟਨਿਕ ਨੂੰ ਉਹਨਾਂ ਨੇ ਕਿਹਾ, ਕਹਿੰਦੇ ਰਿਵਿਊ ਕਰੋ ਵੀ ਅਸੀਂ ਆਪਣੀ ਇੱਥੇ ਜਿਹੜੀ ਡੋਮੈਸਟਿਕ ਲੰਬਰ ਪ੍ਰੋਡਕਸ਼ਨ ਆ ਉਹ ਵਧਾਈਏ ਤੇ ਕੈਨੇਡੀਅਨ ਲੰਬਰ ਦੇ ਉੱਤੇ ਟੈਰਿਫਸ ਹੋਰ ਵਧਾ ਦਈਏ
ਜੀ।
ਸੋ ਐਂਟੀ ਡੰਪਿੰਗ ਟੈਰਿਫਸ ਉਹਨਾਂ ਨੂੰ ਕਹਿੰਦੇ ਨੇ।
ਜਿਹੜੀ ਵਾਸੂ ਜੀ ਆਪਾਂ ਹੋਂਡਾ ਦੀ ਗੱਡੀਆਂ ਦੀ ਮੈਂ ਗੱਲ ਕਰਦਾ ਸੀ ਨਾ, ਉਹ ਕਹਿੰਦੇ ਵੀ ਇਹਦੇ ਵਿੱਚ ਹੋਣਾ ਕਿ 2027-2028 ਤੱਕ ਪ੍ਰੋਡਕਸ਼ਨ ਅਮਰੀਕਾ 'ਚ ਹੋਣੀ ਆ, 2027-2028 ਤੱਕ ਐਡਮਿਨਿਸਟ੍ਰੇਸ਼ਨ ਦੇਖੋ ਕਿਹਦੀ ਹੋਵੇ। ਸਪੀਕਿੰਗ ਆਫ ਦੈਟ, ਇੱਕ ਹੋਰ ਕਈਆਂ ਦਾ ਇੱਕ ਇਹ ਓਬਜ਼ਰਵੇਸ਼ਨ ਇਹ ਵੀ ਆ ਕਿ ਡੋਨਲਡ ਟਰੰਪ ਨੇ ਦੇਖੋ ਜੇ ਵਾਅਦਾ ਇਹ ਕੀਤਾ ਸੀ ਕਿ ਅਸੀਂ ਆਰਥਿਕ ਸਥਿਤੀ ਸੁਧਾਰਨੀ ਆ, ਡੋਨਲਡ ਟਰੰਪ ਆਪਣੇ ਆਪ ਨੂੰ ਇਸ ਗੱਲ 'ਤੇ ਬੜਾ ਪ੍ਰਾਈਡ ਕਰਦੇ ਨੇ ਕਿ ਦੇਖੋ ਸਟੋਕ ਮਾਰਕੀਟ ਮੇਰੇ ਹੁੰਦਿਆਂ ਇੰਨੀ ਵਧੀਆ ਰਹਿੰਦੀ ਆ ਕਿ ਲੋਕਾਂ ਨੂੰ ਬੜੇ ਪੈਸੇ ਬਣਦੇ ਨੇ ਸਟੋਕ ਮਾਰਕੀਟ 'ਚੋਂ, ਕੰਪਨੀਆਂ ਵਾਰੇ ਨਿਆਰੇ ਹੋ ਜਾਂਦੇ ਨੇ। ਸਟੋਕ ਮਾਰਕੀਟ 'ਤੇ ਬਸ ਉਹ 'ਚ ਮੂਧੇ ਮੂੰਹ ਡਿੱਗ ਗਈ ਆ। ਸਟੋਕ ਮਾਰਕੀਟ ਦੇ ਵਿੱਚ ਜੇ ਕੋਈ ਇੱਕ ਚੀਜ਼ ਸਟੋਕ ਮਾਰਕੀਟ ਨੂੰ ਪਸੰਦ ਨਹੀਂ ਆ ਤਾਂ ਉਹ ਹੈਗੀ ਆ ਅਨਸਰਟਨਟੀ। ਅਤੇ ਡੋਨਲਡ ਟਰੰਪ ਨੇ ਹੁਣ ਤੱਕ ਦੇ ਆਪਣੇ ਆਹ ਲਗਭਗ ਅੱਠ ਹਫ਼ਤੇ ਕਿੱਥੇ ਹੋਏ ਅਜੇ, 6-6.5 ਹਫ਼ਤਿਆਂ ਦੇ ਵਿੱਚ ਅਨਸਰਟਨਟੀ ਦਾ ਤਾਂ ਪੂਰਾ ਤੂਫਾਨ ਲਿਆ ਦਿੱਤਾ। ਸੋ ਸਟੋਕ ਮਾਰਕੀਟ ਵੀ ਬਹੁਤ ਜ਼ਿਆਦਾ ਡਾਵਾਂਡੋਲ ਆ ਕਿ ਡੋਨਲਡ ਟਰੰਪ ਜੋ ਕਹਿ ਰਹੇ ਸੀ ਉਹ ਤੋਂ ਪੁੱਠਾ ਕੰਮ ਚੱਲਦਾ ਪਿਆ। ਇੱਕ ਰੀਜ਼ਨ ਇਹ ਵੀ ਹੈ ਰਾਜਵੀਰ ਜੀ ਦਾ, ਇੱਕ ਮੈਸੇਜ ਇੰਪੋਰਟੈਂਟ ਆ ਇਹ ਕਿ ਆਉਂਦੇ ਸਮੇਂ ਦੇ ਵਿੱਚ ਨਾ ਜਿਹੜੇ ਯੂ ਐੱਸ ਜਿਹੜੇ ਟ੍ਰੈਜਰੀ ਬਿੱਲਸ ਨੇ 9 ਟ੍ਰਿਲੀਅਨ ਡਾਲਰ ਦੇ ਰਿਨਿਊ ਹੋਣੇ ਨੇ, ਅਤੇ ਇੰਟਰਸਟ ਰੇਟ ਇਸ ਵੇਲੇ ਜਿਹੜੇ ਟੀ ਬਿੱਲਸ ਦੇ ਮਾਰਕੀਟਸ ਦੇ ਵਿੱਚ ਵਧੇ ਹੋਏ ਸੀ। ਜੇ ਇਕੋਨਮੀ ਇੰਨੀ ਡਾਵਾਂਡੋਲ ਹੋ ਜਾਂਦੀ ਹੈ, ਇੰਨੀ ਹਿੱਲ ਜਾਂਦੀ ਆ, ਜਦੋਂ ਰਿਨਿਊਅਲ ਦੀ ਵਾਰੀ ਆਉਣੀ ਆ ਉਹਨਾਂ ਟ੍ਰੈਜਰੀ ਬਿੱਲਸ ਦੀ, ਤਾਂ ਇੰਟਰਸਟ ਰੇਟ ਘੱਟੇ ਹੋਣਗੇ। ਹੁਣ ਇਹ ਸਾਰੀ ਟ੍ਰੇਡ ਵਾਰ ਦਾ ਅਸਰ ਫਿਕਸਡ ਮੋਰਗੇਜ ਰੇਟਸ 'ਤੇ ਵੀ ਪੈ ਸਕਦਾ, ਫਿਕਸਡ ਮੋਰਗੇਜ ਰੇਟਸ, ਕਿਉਂਕਿ ਬੌਂਡ ਯੀਲਡਸ ਘਟਣਗੀਆਂ, ਬੌਂਡ ਯੀਲਡਸ ਘਟਣਗੀਆਂ ਉਹਦਾ ਅਸਰ ਫਿਕਸਡ ਮੋਰਗੇਜ ਰੇਟਸ 'ਤੇ ਪੈਂਦਾ। ਜਦੋਂ ਅਮਰੀਕਾ ਨੇ ਆਪਣੇ 9 ਟ੍ਰਿਲੀਅਨ ਡਾਲਰ ਦੇ ਇਹਨਾਂ ਟ੍ਰੈਜਰੀ ਬਿੱਲਸ ਨੂੰ ਰਿਨਿਊ ਕਰਨਾ, ਵਧੇ ਹੋਏ ਇੰਟਰਸਟ ਰੇਟ 'ਤੇ ਰਿਨਿਊ ਕਰਨਾ 10 ਸਾਲ ਵਾਸਤੇ ਮੁਸ਼ਕਲ ਆ, ਮਹਿੰਗਾ ਪੈਣਾ, ਵੀ ਪਹਿਲਾਂ ਮਾਰਕੀਟ ਇੰਨੀ ਮੁੱਦੇ ਮੂੰਹ ਸਿੱਟ ਲਓ, ਫਿਰ ਉਸ ਤੋਂ ਬਾਅਦ ਜਦੋਂ ਟੀ ਬਿੱਲਸ ਰਿਨਿਊ ਹੋਣਗੇ ਟ੍ਰੈਜਰੀ ਬਿੱਲਸ, ਤਾਂ ਉਸ ਤੋਂ ਬਾਅਦ ਐਟਲੀਸਟ ਅਮਰੀਕਾ ਦੀ ਡੈਟ ਸਰਵਿਸ ਜਿਹੜੀ ਕੋਸਟ ਆ ਉਹ ਘਟੀ ਰਹੇਗੀ।
ਮੈਸੇਜ ਆਇਆ ਕਹਿੰਦੇ ਕਿ ਕਹਿੰਦੇ ਜੇ ਸਾਰਿਆਂ ਦਾ ਹੀ ਨੁਕਸਾਨ ਹੋ ਰਿਹਾ ਫਿਰ ਕਹਿੰਦੇ ਟੈਰਿਫ ਨਾਲ ਫਾਇਦਾ ਕਿਹਨੂੰ ਹੋ ਰਿਹਾ? ਸੋ ਡੋਨਲਡ ਟਰੰਪ ਦਾ ਤਰਕ ਇਹ ਹੈ ਕਿ ਇਹਦੇ ਨਾਲ ਜਿਹੜੇ ਅਮੈਰੀਕਨ ਮੈਨੂਫੈਕਚਰਰਸ ਨੇ, ਅਮੈਰੀਕਨ ਜਿਹੜੀਆਂ ਕੰਪਨੀਆਂ ਨੇ, ਉਹਨਾਂ ਨੂੰ ਫਾਇਦਾ ਹੋਏਗਾ ਕਿ ਮੈਨੂਫੈਕਚਰਿੰਗ ਤੇ ਜਿਹੜੀ ਪ੍ਰੋਡਕਸ਼ਨ ਆ ਦੇ ਸ਼ੁੱਡ ਕਮ ਬੈਕ ਟੂ ਅਮੈਰੀਕਾ। ਉਹਨਾਂ ਦੀ ਅੱਖ ਸਪੈਸ਼ਲੀ ਜਿਹੜੀ ਕੈਨੇਡੀਅਨ ਆਟੋਮੋਬਾਈਲ ਇੰਡਸਟਰੀ ਤੇ ਹੈ। ਉਹ ਕਹਿ ਰਹੇ ਨੇ ਕਿ ਓਨਟੈਰੀਓ ਵਿੱਚ ਦੇਖ ਲਓ ਵੀ ਜਿਹੜੀਆਂ ਫੈਕਟਰੀਆਂ ਨੇ ਉਹ ਧੜਾਧੜ ਚੱਲ ਰਹੀਆਂ ਨੇ, ਕੈਨੇਡੀਅਨ ਸਰਕਾਰ ਉਹਨਾਂ ਨੂੰ ਕਿੰਨਾ ਸਪੋਰਟ ਕਰ ਰਹੀ ਹੈ ਤੇ ਉੱਥੇ ਉਹ ਬਹੁਤ ਸਾਰੀਆਂ ਜੋਬਸ ਕ੍ਰੀਏਟ ਕਰ ਰਹੇ ਨੇ। ਤੇ ਸਾਡੇ ਇੱਥੇ ਕਹਿੰਦੇ ਕਿ ਹੁਣ ਮਿਸ਼ੀਗਨ ਦੇ ਵਿੱਚ, ਓਹਾਇਓ ਦੇ ਵਿੱਚ ਉਹ ਜਿਹੜਾ ਸੈਕਟਰ ਸੀ ਉਹ ਕਹਿੰਦੇ ਬਿਲਕੁਲ ਖਤਮ ਹੁੰਦਾ ਜਾ ਰਿਹਾ, ਉਹਨੂੰ ਰੀਵਾਈਟਲਾਈਜ਼ ਕਰਨਾ ਚਾਹੁੰਦੇ ਨੇ। ਹਾਰਵਰਡ ਲਟਨਿਕ ਨੇ ਵੀ ਇਹ ਗੱਲ ਕਹੀ, ਕਹਿੰਦੇ ਵੀ ਡੋਨਲਡ ਟਰੰਪ ਦਾ ਤਰਕ ਇਹ ਹੈ। ਬਾਕੀ ਮੈਨੂੰ ਲੱਗਦਾ ਨਹੀਂ ਕੋਈ ਤਰਕ ਹੈ, ਕੋਈ ਡੋਨਲਡ ਟਰੰਪ ਨੂੰ ਲੌਜਿਕ ਸਮਝ ਨਹੀਂ ਆ ਰਿਹਾ। ਡੋਨਲਡ ਟਰੰਪ ਨੇ ਗੱਲ ਸਾਰੀ ਸ਼ੁਰੂ ਕੀਤੀ ਸੀ ਫੈਂਟਨਲ ਤੋਂ, ਬਾਰਡਰ ਤੋਂ, ਬਾਰਡਰ ਤੇ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਸੀ ਉੱਦਾਂ ਉੱਦਾਂ ਕੀਤਾ, ਪੈਸੇ ਵੀ ਖਰਚ ਤੇ, ਉਹਦੇ ਤੇ ਸਮਾਨ ਸਮੂਨ ਵੀ ਲਗਾ ਤਾ, ਸਭ ਕੁਝ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਸੀ, ਫੈਂਟਨਲ ਜ਼ਾਰ ਲਾਓ ਜੀ ਉਹ ਵੀ ਲਾ ਤਾ, ਸਭ ਕੁਝ ਕਰਤਾ, ਪਰ ਫਿਰ ਵੀ ਟੈਰਿਫਸ ਯੂ ਨੋ ਦੇ ਆਰ ਸਟਿਲ ਹੈਪਨਿੰਗ। ਸੋ ਵਾਟਸ ਦਾ ਪੁਆਇੰਟ? ਦੈਟਸ ਦਾ ਕੁਐਸਚਨ।
ਇੱਕ ਨਾ ਕਿਹੜੀ ਫਿਲਮ ਦੇ ਵਿੱਚ ਇੱਕ ਸੀਨ ਹੈਗਾ ਨਾਨਾ ਪਾਟੇਕਰ ਤੇ ਰਿਸ਼ੀ ਕਪੂਰ, ਉਹ ਕਹਿੰਦਾ ਹੱਥ ਜੋੜੋ ਬੇਨਤੀ ਕਰੋ ਔਰ ਕਹੋ ਪਲੀਜ਼ ਮੇਰੇ ਸਾਥ ਆਈਏ, ਉਹ ਕਹਿੰਦਾ ਪਲੀਜ਼ ਮੇਰੇ ਸਾਥ ਆਈਏ, ਕਹਿੰਦਾ ਜਾ ਨਹੀਂ ਆਤਾ ਆਪ ਕਰ ਲੈ ਕਿਆ ਕਰੇਗਾ। ਸੋ ਟਰੰਪ ਦਾ
ਬਹੁਤ ਸਾਰੇ ਮੀਮਸ ਬਣੇ ਹੋਏ ਨੇ,
ਸਪੈਸ਼ਲੀ ਆ ਜੋ ਪਿਛਲੇ ਸ਼ੁੱਕਰਵਾਰ ਓਵਲ ਆਫਿਸ ਦੇ ਵਿੱਚ ਜਦੋਂ ਵਲਾਦੀਮਿਰ ਜ਼ੇਲੈਂਸਕੀ ਆਏ ਹੋਏ ਸੀਗੇ, ਉਹ ਤੋਂ ਬਾਅਦ ਉਹਨੇ ਹੁਣ ਜੀਓ ਪੋਲੀਟਿਕਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਈਆਂ ਉਹ ਤੋਂ ਬਾਅਦ ਅਸਲ ਦੇ ਵਿੱਚ ਟਰੰਪ ਜੋ ਚਾਹੁੰਦੇ ਸੀ ਆਪਣੀ ਉਹ ਆਪਣੀ ਮਰਜ਼ੀ ਭੁਗਾ ਗਏ ਨੇ ਉਹ ਉਸ ਸਾਰੀ ਸਥਿਤੀ ਦੇ ਵਿੱਚ।
ਐਗਜੈਕਟਲੀ। ਸੋ ਉਹ ਕੀ ਕਹਿ ਰਹੇ ਸੀ ਬੇਸਿਕਲੀ ਕਿ ਡੋਨਲਡ ਟਰੰਪ ਚਾਹੁੰਦੇ ਨੇ ਕਿ ਵੀ ਅਸੀਂ ਤਾਂ ਯਾਰ ਦੂਰ ਬੈਠੇ ਹਾਂ, ਵੀ ਉਹਨਾਂ ਦਾ ਤਰਕ ਇਹ ਹੈ ਕਿ ਯੂਕਰੇਨ ਨੇ, ਵਲਾਦੀਮਿਰ ਜ਼ੇਲੈਂਸਕੀ ਨੇ ਜੋ ਬਾਈਡਨ ਨੂੰ ਆਪਣੇ ਮਗਰ ਲਗਾ ਕੇ ਸਾਡਾ $500 billion ਖਰਚ ਕਰਾਤਾ, ਤੇ ਉਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਸੀਗਾ ਨਹੀਂ, ਤੇ ਪੁਤਿਨ ਇਹਨਾਂ ਨੂੰ ਵੈਸੇ ਹੀ ਬਹੁਤਾ ਮਾੜਾ ਨਹੀਂ ਲੱਗਦਾ, ਇਹਨਾਂ ਨੂੰ ਪਸੰਦ ਹੀ ਹੈ। ਤੇ ਸੋ ਹੀ ਵਾਜ਼ ਆਫ ਦਾ ਓਪੀਨੀਅਨ ਕਿ ਹੀ ਇਜ਼ ਆਫ ਦਾ ਓਪੀਨੀਅਨ ਕਿ ਵੀ ਸਾਡਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਸੀ, ਅਸੀਂ ਉਹ 'ਚ ਜਾ ਕੇ ਪੈਸੇ ਕਿਉਂ ਖਰਚ ਕਰ ਰਹੇ ਹਾਂ, ਤੇ ਵੀ ਜੇ ਉਹਦੇ ਨਾਲ ਖਤਰਾ ਕਿਸੇ ਨੂੰ ਹੈ ਸਿੱਧੇ ਤੌਰ 'ਤੇ ਤਾਂ ਉਹ ਯੂਰੋਪੀਅਨ ਮੁਲਕਾਂ ਨੂੰ ਆ, ਅਤੇ ਫਿਰ ਫਰਾਂਸ, ਜਰਮਨੀ, UK ਇਹ ਸਾਰੇ ਦੇਖਣ ਇਹਨਾਂ ਦੇ ਬੈਕਯਾਰਡ ਵਿੱਚ ਸਾਰਾ ਕੁਝ ਹੋ ਰਿਹਾ। ਜੇ ਖਰਚਾ ਕਿਸੇ ਨੇ ਕਰਨਾ, ਕੋਈ ਟਰੂਪਸ ਜੇ ਕਿਸੇ ਨੇ ਭੇਜਣੇ, ਸਿਕਿਉਰਿਟੀ ਗਾਰੰਟੀਜ਼ ਦੇਣੀਆਂ, ਤਾਂ ਯੂਰਪ ਵਾਲੇ ਦੇਣ। ਤੇ ਹੁਣ ਜੋ ਸਾਰਾ ਕੁਝ ਓਵਲ ਆਫਿਸ ਦੇ ਵਿੱਚ ਹੋਇਆ, ਉਸ ਤੋਂ ਬਾਅਦ ਕੱਲ੍ਹ ਇਹਨਾਂ ਨੇ ਸ਼ਾਮ ਨੂੰ ਅਨਾਊਂਸ ਕਰਤਾ ਕਿ ਹੁਣ ਯੂਕਰੇਨ ਨੂੰ ਜਾਣ ਵਾਲੀ ਜਿੰਨੀ ਵੀ ਏਡ ਆ, ਮਿਲਟਰੀ ਏਡ, ਉਹ ਬੰਦ ਕਰ ਰਹੇ ਨੇ ਹਾਲ ਦੀ ਘੜੀ, ਟੈਂਪਰਰੀ ਪੌਜ਼।
ਜੋ ਬਾਈਡਨ ਜਸਟ ਬਿਫੋਰ ਲੀਵਿੰਗ ਆਫਿਸ $multi-billion ਦਾ ਇੱਕ ਏਡ ਪੈਕੇਜ ਅਨਾਊਂਸ ਕਰਕੇ ਗਏ ਸੀ, ਉਹਦੇ ਵਿੱਚੋਂ ਬਹੁਤ ਸਾਰਾ ਹਿੱਸਾ ਅਜੇ ਯੂਕਰੇਨ ਭੇਜਿਆ ਜਾਣਾ ਹੈ, ਪਰ ਉਹਦੇ ਉੱਪਰ ਹੁਣ ਰੋਕ ਲਗਾ ਦਿੱਤੀ ਗਈ,
ਟੈਂਪਰਰੀ ਉਹਨਾਂ ਨੇ ਪੌਜ਼ ਲਗਾ ਦਿੱਤਾ ਹੈ। ਤੇ ਸੋ ਇਹਨੂੰ ਹੁਣ ਦੇਖਿਆ ਜਾ ਰਿਹਾ ਕਿ ਜੀ ਦੇਖੋ ਵੀ ਡੋਨਲਡ ਟਰੰਪ ਆਈਸੋਲੇਟ ਹੋ ਗਏ ਨੇ, ਉਹ ਤਾਂ ਹੈ ਹੀ ਆਈਸੋਲੇਸ਼ਨਿਸਟ, ਉਹ ਤਾਂ ਚਾਹੁੰਦੇ ਹੀ ਨੇ ਕਿ ਵੀ ਮੈਂ ਸਾਰੇ ਜਿਹੜੇ ਇੱਦਾਂ ਦੀਆਂ ਜਿਹੜੇ ਸੰਗਠਨ ਨੇ, ਨੇਟੋ ਹੋ ਗਿਆ, ਵਰਲਡ ਹੈਲਥ ਆਰਗਨਾਈਜੇਸ਼ਨ, UN, ਸਾਰੇ ਵਰਲਡ ਬੈਂਕ, ਇਹ ਸਾਰਿਆਂ ਤੋਂ ਮੈਂ ਬਾਹਰ ਹੋਣਾ, WTO, ਵੀ ਇਹ ਸਾਡੇ ਸਾਨੂੰ ਨੁਕਸਾਨ ਹੋ ਰਿਹਾ, ਵੀ ਨੋਟ ਗੈਟਿੰਗ ਅ ਫੇਅਰ ਡੀਲ, ਤੇ ਉਹ ਇਫੈਕਟਿਵਲੀ ਹੋਇਆ ਕੀ ਹੈ ਕਿ ਹੁਣ ਫਿਰ ਉਹ ਯੂਕੇ ਦੇ ਵਿੱਚ ਜਿਹੜੀ ਸਮਿਟ ਹੋਈ ਸਿਕਿਉਰਿਟੀ ਸਮਿਟ, ਉੱਥੇ ਫਿਰ ਯੂਕੇ ਤੇ ਫਰਾਂਸ ਨੇ ਕਿਹਾ ਕਿ ਅਸੀਂ ਲੀਡ ਕਰਕੇ ਕੋਈ ਡੀਲ ਬਣਾਉਂਦੇ ਹਾਂ ਅਤੇ ਅਸੀਂ ਬਾਕੀਆਂ ਕੋਲੋਂ ਸਿਕਿਉਰਿਟੀ ਗਾਰੰਟੀਜ਼ ਲੈ ਕੇ ਇਕੱਠੀਆਂ ਕਰਕੇ ਫਿਰ ਡੋਨਲਡ ਟਰੰਪ ਦੇ ਸਾਹਮਣੇ ਆ ਕੇ ਪਲਾਨ ਪੇਸ਼ ਕਰਾਂਗੇ।
ਪਰ ਅਮਰੀਕਾ ਦੀ ਸਟਰੋਂਗ ਬੈਕਿੰਗ ਦੀ ਜ਼ਰੂਰਤ ਫਿਰ ਵੀ
ਰਹੇਗੀ। ਹੁਣ ਡੋਨਲਡ ਟਰੰਪ ਨੇ ਯੂਰਪ ਦੇ ਸਪੈਸ਼ਲੀ ਇਸ ਬਿਆਨ ਨੂੰ ਫੇਰ ਫੜਿਆ, ਉਹਨਾਂ ਨੇ ਇਹਦੇ ਬਾਰੇ ਟਰੂਥ ਸੋਸ਼ਲ ਤੇ ਪੋਸਟ ਪਾਈ, ਕਹਿੰਦੇ ਯੂਰਪ ਵਾਲੇ ਫੇਰ ਕਹੀ ਜਾਂਦੇ ਆ ਕਿ ਅਮਰੀਕਾ ਦੇ ਸਾਥ ਤੋਂ ਬਿਨਾਂ ਅਸੀਂ ਇੱਕ ਕਹਿ ਲਓ ਵੀ ਪੀਸ ਡੀਲ ਸਿਕਿਉਰ ਨਹੀਂ ਕਰ ਸਕਦੇ, ਰਸ਼ੀਆ ਦਾ ਸਾਹਮਣਾ ਨਹੀਂ ਕਰ ਸਕਦੇ। ਕਹਿੰਦੇ ਨੋਟ ਦਾ ਬੈਸਟ ਆਫ ਸਟੇਟਮੈਂਟਸ ਟੂ ਬੀ ਮੇਡ, ਵੀ ਰਸ਼ੀਆ ਸਾਹਮਣੇ ਤੁਸੀਂ ਆਪ ਕਮਜ਼ੋਰ ਹੋ ਰਹੇ ਹੋ। ਸੋ ਉਹ ਯੂਰਪ ਦੇ ਨਾਲ ਵੀ ਨਾਰਾਜ਼ ਨੇ ਤੇ ਨਾਲ ਉਹਨਾਂ ਨੇ ਇੱਕ ਟਰੂਥ ਸੋਸ਼ਲ ਤੇ ਹੋਰ ਪੋਸਟ ਪਾਈ, ਯੂਰਪ ਨਾਲ ਇੰਨੇ ਨਾਰਾਜ਼ ਹੋ ਗਏ ਨੇ, ਕਹਿੰਦੇ ਯੂਰਪ ਵਾਲਿਆਂ ਨੇ ਰਸ਼ੀਆ ਦੇ ਕੋਲੋਂ ਜਿੰਨਾ ਤੇਲ ਖਰੀਦਿਆ ਤੇ ਜਿੰਨੀ ਨੈਚੁਰਲ ਗੈਸ ਖਰੀਦੀ ਉਸ ਤੋਂ ਕਿਤੇ ਘੱਟ ਕਹਿੰਦੇ ਉਹਨਾਂ ਨੇ ਪੈਸੇ ਯੂਕਰੇਨ ਨੂੰ ਭੇਜੇ ਨੇ, ਫਾਰ ਲੈਸ। ਇੱਦਾਂ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਇੱਕ ਸੋਸ਼ਲ ਦੇ ਉੱਤੇ ਪੋਸਟ ਹੈ। ਸੋ ਦੇਖਣ ਨੂੰ ਲੱਗੇਗਾ ਕਿ ਜੀ ਡੋਨਲਡ ਟਰੰਪ ਇਕੱਲੇ ਰਹਿ ਗਏ ਨੇ, ਪਰ ਡੋਨਲਡ ਟਰੰਪ ਇਨ ਫਸਟ ਪਲੇਸ ਚਾਹੁੰਦੇ ਇਹ ਸੀ ਕਿ ਇਹ ਜਿਹੜੇ
ਸਾਰੇ ਪੰਗੇ ਦੇ ਵਿੱਚੋਂ
ਅਮਰੀਕਾ ਨੂੰ ਬਾਹਰ ਕੀਤਾ ਜਾਵੇ ਤੇ ਇਹਦੀ ਜ਼ਿੰਮੇਦਾਰੀ, ਇਹਦੀ ਸਿਰਦਰਦੀ ਜਿਹੜੀ ਯੂਰਪ ਸਹੇੜੇ, ਤੇ ਇਫੈਕਟਿਵਲੀ ਉਹੀ ਹੋ ਰਿਹਾ। ਪਰ ਜੋ ਕੁਝ ਵੀ ਹੋਇਆ ਹੁਣ ਉਹਦੀ ਗਲਤੀ ਕਿਹਦੀ ਸੀ ਕਿ ਵਲਾਦੀਮਿਰ ਜ਼ੇਲੈਂਸਕੀ ਸਹੀ ਤਰ੍ਹਾਂ ਪੇਸ਼ ਨਹੀਂ ਆਏ, ਜਾਂ ਫਿਰ ਡੋਨਲਡ ਟਰੰਪ ਤੇ ਜੇ ਡੀ ਵੈਂਸ ਨੇ ਇਹਨੂੰ ਓਰਕੈਸਟ੍ਰੇਟ ਕੀਤਾ। ਸੋ ਵਿਜੇ ਜੀ ਬੜਾ ਇੰਟਰਸਟਿੰਗ ਹੈ ਕਿ ਜਿਹੜੇ ਇਨਕਮਿੰਗ ਜਿਹੜੇ ਹੁਣ ਨਵੇਂ ਲੀਡਰ ਹੋਣਗੇ ਜਰਮਨੀ ਦੇ, ਜਿਹੜੇ ਕੰਸਰਵੇਟਿਵ ਲੀਡਰ, ਕੀ ਨਾਮ ਉਹਨਾਂ ਦਾ, ਮਰਸ ਕੀ ਫਰੈਡਰਿਕ ਮਰਸ,
ਫਰੈਡਰਿਕ ਮਰਸ,
ਹਾਂ। ਸੋ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਕਿ ਇਹ ਸਾਰਾ ਕੁਝ ਜੋ ਓਵਲ ਆਫਿਸ ਦੇ ਵਿੱਚ ਹੋਇਆ ਸਪੌਂਟੇਨੀਅਸ ਸੀ,
ਵੀ ਇਹ
ਕਹਿੰਦੇ ਇਟ ਵਾਸ ਇੰਡਿਊਸਡ,
ਇਹ ਮਿੱਥਿਆ ਹੋਇਆ ਸੀ,
ਹਾਂ, ਵੀ ਇਹ ਕਿਸੇ ਓਰਕੈਸਟ੍ਰੇਟ ਕੀਤਾ ਗਿਆ। ਉਹਨਾਂ ਨੇ ਇਦਾਂ ਨਹੀਂ ਕਿਹਾ ਵੀ ਅਮਰੀਕਾ ਨੇ ਇਹਨੂੰ ਇੰਡਿਊਸ ਕੀਤਾ, ਵੀ ਉਹਨਾਂ ਕਿਹਾ ਇਟ ਵਾਸ, ਮੈਨੂੰ ਲੱਗਿਆ ਕਹਿੰਦੇ ਇੰਡਿਊਸਡ ਆ, ਵੀ ਇਹ ਇਦਾਂ ਸੈਟਿੰਗ ਬਣਾਈ ਗਈ ਸੀ, ਐਂਬੁਸ਼ ਕੀਤਾ ਗਿਆ।
ਚਲੋ ਖੈਰ, ਇਸ ਵੇਲੇ ਵੇਖਦੇ ਹਾਂ ਵਾਸੂ ਜੀ, ਜੀਓ ਪੋਲੀਟਿਕਸ ਦੇ ਵਿੱਚ ਵੱਡੀਆਂ ਤਰਥੱਲੀਆਂ ਅਤੇ ਤਬਦੀਲੀਆਂ ਆ ਰਹੀਆਂ ਨੇ, ਅਤੇ ਨਾਲ ਦੀ ਨਾਲ ਇਸ ਵੇਲੇ ਜੋ ਇਕਨੋਮਿਕ ਕੰਸਰਨਸ ਨੇ ਉਹ ਕਿਵੇਂ ਰਿਜ਼ੋਲਵ ਹੁੰਦੇ ਨੇ। ਅੱਜ ਬੀਸੀ ਦਾ ਬਜਟ ਵੀ ਆਉਣਾ।
ਵਿਜੇ ਜੀ, ਹਾਰਦਿਕ ਪਾਂਡਿਆ ਨੇ 2 ਬੈਕ ਟੂ ਬੈਕ ਸਿਕਸਿਸ ਮਾਰੇ ਨੇ ਤੇ ਹੁਣ 16 ਗੇਂਦਾਂ ਤੇ 11 ਰਨ ਚਾਹੀਦੇ ਨੇ ਸਿਰਫ, ਤੇ 5 ਵਿਕਟਾਂ ਹੀ ਡਾਊਨ ਨੇ, ਸੋ ਬਣ ਜਾਣੀ ਗੱਲ।
ਕੇਐਲ ਰਾਹੁਲ 36 ਨਾਟ ਆਊਟ,
ਫਿਫਟੀ ਨਹੀਂ ਹੁੰਦੇ ਨੀ, ਉਧਰੋਂ 11 ਚਾਹੀਦੇ ਨੇ, ਫਿਫਟੀ ਹੋਣੀ ਨੀ,
ਫਿਫਟੀ ਹੋਣੀ,
47 ਵੱਧ ਤੋਂ ਵੱਧ ਹੋ ਸਕਦੇ, ਉਹ ਵੀ ਨਹੀਂ ਹੁੰਦੇ ਨੇ।
ਜੀ
ਹੁਣ 2 ਛੱਕੇ ਹੋਰ ਮਾਰੋ ਹਾਰਦਿਕ।
ਅੱਛਾ ਵਾਸੂ ਜੀ, ਜਿੱਥੇ ਆਪਾਂ ਜਿਹੜੀ ਗੱਲ ਪਹਿਲਾਂ ਕਰ ਰਹੇ ਸੀ ਬ੍ਰੇਕ ਤੋਂ ਕਿ ਯੂਕਰੇਨ ਨੂੰ ਜਿਹੜੀ ਮਦਦ,
ਹਾਰਦਿਕ ਪਾਂਡਿਆ ਆਊਟ ਹੋ ਗਿਆ ਜੀ, ਸੌਰੀ।
ਅੱਛਾ,
ਹਾਂ, ਸੋ ਹੁਣ ਫਿਰ ਵੀ ਹਾਫ ਸੈਂਚੁਰੀ ਤਾਂ ਹੋਣੀ ਨਹੀਂ।
ਜੀ ਜੀ ਜੀ,
ਅੱਛਾ,
ਯੂਕਰੇਨ ਨੂੰ ਜਿਹੜੀ ਮਦਦ ਪ੍ਰਪੋਜ਼ ਲਗਾਇਆ ਗਿਆ ਟੈਂਪਰੇਰੀ ਅਮਰੀਕਾ ਵੱਲੋਂ, ਨਾਲ ਹੀ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਗੱਲ ਇਹ ਵੀ ਕੀਤੀ ਜਾ ਰਹੀ ਆ ਕਿ ਰਸ਼ੀਆ ਦੇ ਉੱਪਰ ਜਿਹੜੀਆਂ ਸੈਂਕਸ਼ਨਸ ਲੱਗੀਆਂ ਨੇ ਉਹਨਾਂ ਨੂੰ ਹਟਾਉਣ ਦਾ ਰਾਹ ਕੀ ਹੋ ਸਕਦਾ। ਸੋ ਅਮਰੀਕਾ ਆਪਣੇ ਆਪ ਨੂੰ ਇਨਕਰੀਜ਼ਿੰਗਲੀ ਹੁਣ ਅਲਾਈਨ, ਜਿਹੜੀ ਇੱਕ ਉਹ ਐਸਟੈਬਲਿਸ਼ਡ ਅਲਾਇੰਸਿਸ ਸੀਗੇ ਉਹਨਾਂ ਦੇ ਵਿੱਚ ਵਸ ਜੀ, ਹੁਣ ਵੱਡੇ ਤੌਰ 'ਤੇ ਤਬਦੀਲੀ ਆਉਂਦੀ ਪਈ ਹੈ। ਇਟਸ ਵੈਰੀ ਕਲੀਅਰ ਮੈਨੂੰ ਤਾਂ, ਮਤਲਬ ਸੋਰੀ, ਜਦੋਂ ਫਰਾਈਡੇ ਵਾਲੀ ਜਿਹੜੀ ਮੀਟਿੰਗ ਸੀਗੀ ਓਵਲ ਆਫਿਸ ਦੇ ਵਿੱਚ, ਜਿਸ ਤਰ੍ਹਾਂ ਟਰੰਪ ਨੇ ਗੱਲ ਕੀਤੀ ਪੁਤਿਨ ਬਾਰੇ, ਵੈਨ ਹੀ ਸੈਡ ਕੇ ਨਾ ਵੀ ਹੈਵ ਗੋਨ ਥਰੂ ਅ ਲੋਟ, ਉਹ ਐਂ ਲੱਗਦਾ ਜਿਵੇਂ ਕੋਈ ਬੜਾ ਬਜ਼ੁਰਗ ਮੈਰਿਡ ਕਪਲ ਗੱਲ ਕਰਦਾ ਹੋਵੇ ਨਾ।
ਪੁਤਿਨ ਹੈਡ ਟੂ ਫੇਸ ਰਸ਼ੀਆ ਰਸ਼ੀਆ ਹੋਕਸ, ਰਸ਼ੀਆ 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 ਹੋਕਸ 3 ਵਾਰ। ਸੋ ਕਹਿੰਦੇ ਵੀ ਇੱਕ ਐਵੇਂ ਹਊਆ ਬਣਾਇਆ ਹੋਇਆ ਸੀ ਰਸ਼ੀਆ ਨੂੰ ਵਲਾਦੀਮਿਰ ਪੁਤਿਨ ਨੂੰ, ਵੀ ਉਹ ਤਾਂ ਵਿਚਾਰੇ ਨੇ ਕਹਿੰਦੇ ਸੇੜਿਆ ਹੀ ਬਹੁਤ ਕੁਛ ਹੈ। ਸੋ ਇਹ ਸਾਰੀਆਂ ਗੱਲਾਂ ਹੁਣ ਵਿਜੇ ਜੀ, ਪਰ ਇਹਦੇ 'ਚ ਆਪਾਂ ਇਹ ਨਾ ਭੁੱਲੀਏ ਕਿ ਅਮਰੀਕਾ ਨਹੀਂ ਆਪਣੇ ਆਪ ਨੂੰ ਰੀਅਲਾਈਨ ਕਰ ਰਿਹਾ ਰਸ਼ੀਆ ਨਾਲ, ਡੋਨਲਡ ਟਰੰਪ ਆਪਣੇ ਆਪ ਨੂੰ ਅਲਾਈਨ ਕਰ ਰਹੇ ਨੇ ਪੁਤਿਨ ਦੇ ਨਾਲ,
ਟਰੰਪ ਐਡਮਿਨਿਸਟ੍ਰੇਸ਼ਨ,
ਦਿਸ ਟੂ ਸ਼ੈਲ ਪਾਸ,
ਯੈਸ,
ਇਹ ਜਿਹਨੂੰ ਕਿਹਾ ਜਾਂਦਾ ਵੀ ਹੁਣ, ਕਿਉਂਕਿ ਡੋਨਲਡ ਟਰੰਪ ਦੇ ਦੇਖੋ 4 ਸਾਲ ਹੀ ਨੇ, ਭਾਵੇਂ ਰਿਪਬਲਿਕਨਸ ਹੀ ਉੱਥੇ ਰਹਿਣ, ਪਰ ਜਿਹੜਾ ਅਗਲਾ ਕੋਈ ਰਾਸ਼ਟਰਪਤੀ ਹੋਏਗਾ, ਉਮੀਦ ਇਹ ਹੈ ਸਾਰਿਆਂ ਨੂੰ ਕਿ ਉਹ ਇੰਨਾ ਜ਼ਿਆਦਾ ਫਾਇਰ ਬ੍ਰੈਂਡ ਨਹੀਂ ਹੋਏਗਾ,
ਇੰਨੀ ਆਪਹੁਦਰੀਆਂ ਨਹੀਂ ਕਰੇਗਾ।
ਹਾਂ, ਤੇ ਅੱਛਾ, ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਡੋਨਲਡ ਟਰੰਪ ਪਹਿਲਾਂ ਰਸ਼ੀਆ ਨੂੰ G7 ਦੇ ਵਿੱਚ ਵਾਪਸ ਲਿਆਉਣ ਦੀ ਗੱਲ ਵੀ ਕਰਦੇ ਰਹੇ ਨੇ, G8 ਬਣਾਉਣ ਦੀ ਗੱਲ ਕਰਦੇ ਨੇ,
G8 ਹੀ ਹੋਇਆ ਕਰਦਾ ਸੀ ਅੰਟਿਲ 2014-2015,
ਤੇ G7 ਦੀ, ਸੋ ਜਾਂ ਕ੍ਰਾਈਮੀਆ ਤੋਂ ਬਾਅਦ, ਫਿਰ ਐਨੈਕਸੇਸ਼ਨ ਤੋਂ ਬਾਅਦ ਉਹਨਾਂ ਨੂੰ ਕੱਢਿਆ ਗਿਆ G8 ਦੇ ਵਿੱਚੋਂ, ਤੇ ਹੁਣ G7 ਦੀ ਜਿਹੜੀ ਕਹਿ ਲਓ ਜਿਹੜੀ ਹੋਸਟਿੰਗ ਹੈ ਕੈਨੇਡਾ ਦੇ ਕੋਲ ਹੈ, ਤੇ ਜੂਨ ਦੇ ਵਿੱਚ ਸਮਿਟ ਹੋ ਰਿਹਾ, ਤੇ ਡੋਨਲਡ ਟਰੰਪ ਇੱਥੇ ਪਹਿਲਾਂ ਤਾਂ ਸਾਡੇ NDP ਵਾਲੇ ਕਹਿੰਦੇ ਉਹਨਾਂ ਨੂੰ ਬੁਲਾਓ ਹੀ ਨਾ, ਉਹ ਤਾਂ ਬੁਲਾਉਣਾ ਹੀ ਪੈਣਾ। ਸੋ ਜੇ ਉਹ ਇੱਥੇ ਆਉਂਦੇ ਨੇ, ਇਹ ਹੋ ਸਕਦਾ ਡੋਨਲਡ ਟਰੰਪ ਕਹਿਣ ਮੈਂ ਜਾਣਾ ਹੀ ਨਹੀਂ, ਵੀ ਮੇਰੀ ਉੱਥੇ ਤਾਜ ਪੋਛੀ ਹੋਏਗੀ, ਮੈਂ ਤਾਂ ਹੀ ਜਾਣਾ, ਮੈਨੂੰ ਕੈਨੇਡਾ ਦਾ ਕਿੰਗ ਤੁਸੀਂ ਅਨਾਊਂਸ ਕਰੋ, ਫਿਰ ਆਵਾਂਗਾ
ਹਾਥੀ ਦੇ ਬਿਠਾ ਕੇ।
ਹਾਥੀ ਦੇ, ਹੈਂ, ਅੱਛਾ। ਸੋ ਡੋਨਲਡ ਟਰੰਪ ਚਲੋ ਜੇ ਇੱਥੇ ਆਉਂਦੇ ਨੇ, ਤੇ ਇੱਥੇ ਆ ਕੇ ਕਿਤੇ ਉਹ ਫਿਰ ਗਲਤ ਤਾਂ ਨਹੀਂ ਕਰਨਗੇ ਕਿ ਜੀ G7 ਨੂੰ G8 ਬਣਾਓ,
ਜਿਹੜੀ ਗੱਲ ਟਰੰਪ ਹੁਣ ਇਹ ਕਹਿ ਰਹੇ ਨੇ ਵੀ ਰਸ਼ੀਆ ਉੱਪਰ ਲੱਗੀਆਂ ਸੈਂਕਸ਼ਨਸ ਨੂੰ ਹਟਾਉਣ ਦਾ ਕੀ ਤਰੀਕਾ ਹੋਰ ਹੋ ਸਕਦਾ, ਕੀ ਕੁਝ ਕਰ ਸਕਦੇ ਆ, ਇਹ ਕੋਈ ਬਹੁਤੀ ਅਨਐਕਸਪੈਕਟਿਡ ਗੱਲ ਨਹੀਂ ਹੋਏਗੀ ਜੇ ਟਰੰਪ ਇਹ ਗੱਲ ਕਰ ਦਿੰਦੇ ਨੇ ਕਿ ਰਸ਼ੀਆ ਨੂੰ ਦੁਬਾਰਾ G7 ਦੇ ਵਿੱਚ ਐਂਟਰੀ ਦਿੱਤੀ ਜਾਵੇ, ਉਹ G8 ਦੁਬਾਰਾ ਤੋਂ ਬਣਾਇਆ ਜਾਵੇ।
ਇੰਡੀਆ ਜਿੱਤ ਗਿਆ ਜੀ,
ਜਿੱਤ ਗਿਆ। ਚਲੋ,
ਮੈਨੂੰ ਲੱਗਦਾ KL ਰਾਹੁਲ ਨੇ ਚੌਕਾ ਛੱਕਾ ਮਾਰਿਆ ਐਂਡ ਤੇ, ਸਿੱਧੇ 267 ਹੀ ਹੋਏ ਨੇ।
ਬਸ ਠੀਕ ਹੈ, ਚਲੋ ਵਧੀਆ ਹੋ ਗਿਆ।
ਪਰ ਫਿਰ ਵੀ ਵਿਚਾਰੇ ਦੇ 42 ਹੋਏ,
42 ਨੋਟ ਆਊਟ। ਪਰ ਵਾਸੀ ਜੀ, ਇਟਸ ਦ ਵਿਨ ਦੈਟ ਮੈਟਰਸ।
ਯਾ, ਹਾਰਦਿਕ ਪਾਂਡੇ ਦੇ 28 ਸੀ ਵਿੱਚੋਂ 8 ਦੇ ਹੀ ਦਿੰਦਾ।
ਸੋ 42, ਸੋ ਇੰਡੀਆ ਜਿੱਤ ਗਿਆ ਜੀ। ਤੇ ਹੁਣ ਸ਼ਨੀਵਾਰ ਤੇ ਐਤਵਾਰ ਦੀ ਰਾਤ ਨੂੰ ਫਾਈਨਲ ਮੁਕਾਬਲਾ ਹੋਏਗਾ,
ਜਾਗਣਾ ਪੈਣਾ
ਹੁਣ ਦੁਬਈ 'ਚ ਹੀ ਹੋਣਾ। ਹਾਂ, ਗੱਲ ਕਰ ਹੀ ਰਹੇ ਸੀ, ਜਾਗਣਾ ਹੀ ਪੈਣਾ। ਤੇ
ਜਾਗਣਾ ਹੀ ਪੈਣਾ।
ਸਾਊਥ ਅਫਰੀਕਾ ਤੇ ਨਿਊਜ਼ੀਲੈਂਡ ਵਿਚਕਾਰ ਜਿਹੜਾ ਸੈਕਿੰਡ ਸੈਮੀਫਾਈਨਲ ਆ, ਜਿਹੜੀ ਵੀ ਟੀਮ ਉਹ ਸੈਕਿੰਡ ਸੈਮੀਫਾਈਨਲ ਜਿੱਤੇਗੀ ਉਹਦਾ ਮੁਕਾਬਲਾ ਹੁਣ ਵੀਕਐਂਡ ਤੇ ਇੰਡੀਆ ਨਾਲ ਹੋਣਾ। ਅੱਛਾ, ਇੱਕ ਹੋਰ ਤੁਹਾਨੂੰ ਤੁਹਾਡੇ ਜਾਗਣ ਵਾਲੀ ਇਸ ਬਿਪਤਾ ਦੇ ਵਿੱਚ ਇੱਕ ਹੋਰ ਚੀਜ਼ ਐਡ ਕਰ ਦਿੰਦੇ ਹਾਂ। ਉਸੇ ਰਾਤ ਨੂੰ ਘੜੀਆਂ ਵੀ ਘੰਟਾ ਅੱਗੇ ਹੋ ਜਾਣੀਆਂ।
ਓ ਯੈਸ,
ਚਲੋ ਇੱਕ ਇਹਦਾ ਨਾਲ ਜੇ ਜਾਗਣਾ ਹੀ ਸੀ ਤਾਂ ਚਲੋ ਇੱਕ ਘੰਟਾ ਦਾ ਟਾਈਮ ਛੇਤੀ ਨਿਕਲੂ।
ਆਈ ਡੋਨਟ ਨੋ, ਵੈਸੇ ਇੱਕ ਘੰਟਾ ਘੱਟ ਮਿਲਣਾ ਹੀ
ਸੌਣਾ ਘੱਟ ਮਿਲਣਾ। ਅੱਛਾ ਵਾਸੂ ਜੀ, ਬਜਟ ਦੇ ਵਿੱਚ ਅੱਜ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਬ੍ਰੈਂਡਾ ਬੇਲੀ, ਉਹਨਾਂ ਕੋਲ ਵੀ ਗੁੰਜਾਇਸ਼ ਬੜੀ ਘੱਟ ਆ, ਕਿਉਂਕਿ ਡੋਨਲਡ ਟਰੰਪ ਦੇ ਟੈਰਿਫਸ ਕਰਕੇ ਜਿਸ ਤਰ੍ਹਾਂ ਦੇ ਹੁਣ ਖਤਰੇ ਪੈਦਾ ਹੋ ਗਏ ਨੇ ਇਸ ਟੈਰਿਫ ਦੇ ਪਰਛਾਵੇਂ ਹੇਠ। ਇਹ ਬਜਟ ਤਾਂ ਦੇਖੋ ਆਲਰੇਡੀ ਤਿਆਰ ਕੀਤਾ ਜਾ ਚੁੱਕਾ ਹੋਏਗਾ। ਟਰੰਪ ਨੇ ਜਦੋਂ ਕੱਲ੍ਹ ਇਹ ਗੱਲ ਆਖੀ, ਉਹਦੇ ਵਿੱਚ ਕੋਈ ਮਾੜੀਆਂ ਮੋਟੀਆਂ ਤਰਮੀਮਾਂ ਇੱਧਰ ਉੱਧਰ ਦੀਆਂ ਹੋ ਸਕਦੀਆਂ ਹੋਣਗੀਆਂ ਉਦੋਂ ਤੱਕ, ਪਰ ਜਿਹੜਾ ਮੇਜਰ ਪੋਰਸ਼ਨ ਆਫ ਦਾ ਬਜਟ ਆ ਉਹ ਤਾਂ ਟਰੰਪ ਵੱਲੋਂ ਕੱਲ੍ਹ ਇਸ ਗੱਲ ਦੀ ਪੁਸ਼ਟੀ ਕੀਤੇ ਜਾਣ ਤੋਂ ਪਹਿਲਾਂ ਰੈਡੀ ਹੋ ਚੁੱਕਾ ਹੋਏਗਾ ਅਤੇ ਬਜਟ ਪ੍ਰਜੈਂਟ ਕੀਤਾ ਜਾਣਾ ਅੱਜ। ਆਲਰੇਡੀ ਸਾਨੂੰ ਪਤਾ ਕਿ ਸਾਡੇ ਸੂਬਾਈ ਬਜਟ ਦੇ ਵਿੱਚ ਜਿਹੜਾ ਇਹ ਮੌਜੂਦਾ ਵਿੱਤੀ ਵਰ੍ਹਾ ਚੱਲਦਾ ਪਿਆ, $9.4 billion ਦਾ ਡੈਫੀਸਿਟ ਐਜ਼ ਆਫ ਦਾ ਲਾਸਟ ਰਿਪੋਰਟ, $9.4 billion ਦਾ ਇਸ ਵਿੱਤੀ ਵਰ੍ਹੇ ਦਾ ਡੈਫੀਸਿਟ ਹੋਣ ਦੇ ਆਸਾਰ ਨੇ। ਮਤਲਬ ਕਿ ਜਿਹੜਾ ਵਿੱਤੀ ਵਰ੍ਹਾ ਹੁਣ 31 ਮਾਰਚ ਨੂੰ ਖਤਮ ਹੋਣਾ, ਇੱਕ ਤਾਂ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹਦੇ ਵਾਸਤੇ ਪ੍ਰੋਜੈਕਸ਼ਨ ਕੀ ਰਹਿੰਦੀ ਆ ਡੈਫੀਸਿਟ ਦੀ। ਫਿਰ ਜਿਹੜਾ ਨਵਾਂ 1 ਅਪ੍ਰੈਲ ਤੋਂ ਵਿੱਤੀ ਵਰ੍ਹਾ ਸ਼ੁਰੂ ਹੋਣਾ ਹੈ, ਉਹਦੇ ਵਿੱਚ ਪ੍ਰੋਜੈਕਸ਼ਨ ਕੀ ਰਹੇਗੀ। ਜਦੋਂ ਵਾਸੂ ਜੀ ਪਿਛਲੇ ਸਾਲ ਬਜਟ ਆਇਆ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਅਗਲੇ ਸਾਲ ਨੈਕਸਟ ਈਅਰ ਦਾ ਰੈਵਨਿਊ $83 billion ਹੋਏਗਾ, ਉਦੋਂ ਪ੍ਰੋਜੈਕਸ਼ਨ ਇਹ ਸੀ। ਪਰ ਹੁਣ ਟੈਰਿਫਸ ਕਰਕੇ ਜਿਹੜਾ ਸੂਬਾਈ ਰੈਵਨਿਊ ਆ ਉਹਦੇ ਵਿੱਚ ਵੀ ਕਟੌਤੀ ਹੋਣ ਦੇ ਪੂਰੇ ਪੂਰੇ ਆਸਾਰ ਨੇ।
ਯਾ, ਸੋ ਸਰਕਾਰ ਨੇ ਪਹਿਲਾਂ, ਤੁਹਾਨੂੰ ਯਾਦ ਹੋਣਾ ਕਿ ਜਦੋਂ ਡੋਨਲਡ ਟਰੰਪ ਨੇ 25 ਨਵੰਬਰ ਨੂੰ ਟੈਰਿਫਸ ਦੀ ਗੱਲ ਕੀਤੀ ਸੀ ਪਹਿਲੀ ਵਾਰ, ਉਸ ਤੋਂ ਬਾਅਦ ਸਰਕਾਰ ਨੇ ਜਨਵਰੀ ਦੇ ਵਿੱਚ ਹੀ ਮੇਰਾ ਖਿਆਲ ਇੱਕ ਮਾਡਲਿੰਗ ਕਰਾਈ ਸੀ ਕਿ ਜਿਹੜੀ ਇੱਕ ਪ੍ਰੋਜੈਕਸ਼ਨਸ ਤਿਆਰ ਕਰਵਾਈਆਂ ਸੀ ਐਕਸਪਰਟਸ ਦੇ ਕੋਲੋਂ ਕਿ ਸਾਨੂੰ ਦੱਸੋ ਵੀ ਜੇ ਟੈਰਿਫਸ ਲੱਗ ਗਈਆਂ ਸਾਡਾ ਕਿੰਨਾ ਕੁ ਨੁਕਸਾਨ ਹੋਏਗਾ। ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ BC ਸਰਕਾਰ ਦਾ ਮਾਲੀਆ ਹੈ ਰੈਵਨਿਊ, ਉਹ ਪਰ ਈਅਰ $1.6 billion ਤੋਂ $2.5 billion ਪਰ ਈਅਰ ਦੇ ਹਿਸਾਬ ਨਾਲ ਪ੍ਰਭਾਵਿਤ ਹੋ ਸਕਦਾ ਰੈਵਨਿਊ, ਤੇ ਓਵਰਆਲ 4-3 ਸਾਲਾਂ ਦੇ ਵਿੱਚ ਸਾਡੀ GDP $69 billion ਤੱਕ ਨਾਲ ਇਹ ਕਿਹਾ ਗਿਆ ਸੀ 1,24,000 ਜੋਬਸ ਵੀ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਸਕਦੀਆਂ ਨੇ ਜੇ ਡੋਨਲਡ ਟਰੰਪ ਟੈਰਿਫਸ ਲਗਾਈ ਰੱਖਦੇ ਨੇ ਥਰੂ ਆਊਟ ਹਿਸ ਟਰਮ,
ਐਂਡ ਜੇ ਉਹਦੇ ਨਾਲ ਕਾਊਂਟਰ ਟੈਰਿਫ ਵੀ ਕੈਨੇਡਾ ਵੱਲੋਂ ਲਗਾਏ ਜਾਂਦੇ ਨੇ, ਜੋ ਕਿ ਹੁਣ ਕੀਤਾ ਜਾ ਰਿਹਾ।
ਸੋ ਇਨ ਲਾਈਟ ਆਫ ਆਲ ਆਫ ਦਿਸ, ਸੋ ਸਰਕਾਰ ਨੂੰ ਇਹ ਬਜਟ ਤਿਆਰ ਕਰਨਾ ਪੈ ਰਿਹਾ। ਬ੍ਰੈਂਡਾ ਬੇਲੀ ਨੇ ਕੱਲ੍ਹ ਇੱਕ ਜਿਹੜੀ ਪ੍ਰੀ ਬਜਟ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ $1,000 ਵਾਲੇ ਚੈੱਕ ਨਹੀਂ ਭੇਜ ਰਹੇ ਜੀ, ਹੁਣ ਤੁਸੀਂ ਪ੍ਰੋਮਿਸ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ। ਕਹਿੰਦੇ ਦੇਖੋ 25 ਨਵੰਬਰ ਤੋਂ ਪਹਿਲਾਂ ਸਾਡੀ ਪੂਰੀ ਇੰਟੈਂਸ਼ਨ ਸੀ ਕਿ ਅਸੀਂ ਉਹ ਚੈੱਕ ਭੇਜਣੇ ਨੇ, ਪਰ 25 ਨਵੰਬਰ ਤੋਂ ਬਾਅਦ ਕਹਿੰਦੇ ਸਾਡੀ ਜਿਹੜੀ ਫਿਸਕਲ ਸਿਚੁਏਸ਼ਨ ਆ, ਫਾਈਨੈਂਸ਼ੀਅਲ ਸਿਚੁਏਸ਼ਨ, ਉਹ ਬਿਲਕੁਲ ਬਦਲ ਗਈ ਆ, ਤੇ ਕਹਿੰਦੇ ਵੀ ਹੁਣ ਇਨ ਲਾਈਟ ਆਫ ਟਰੰਪ ਟੈਰਿਫ ਥ੍ਰੈਟ, ਕਹਿੰਦੇ ਸਾਨੂੰ ਆਪਣਾ ਬਜਟ ਜਿਹੜਾ ਸਾਰਾ ਉਹਦੇ ਧਿਆਨ ਨਾਲ, ਉਹਨੂੰ ਧਿਆਨ 'ਚ ਰੱਖ ਕੇ ਬਣਾਉਣਾ ਪੈ ਰਿਹਾ ਕਿ ਉਹਨਾਂ ਨੇ ਕਿਹਾ ਦਿਸ ਬਜਟ ਵਿਲ ਮੀਟ ਦ ਮੂਮੈਂਟ, ਮੌਕਾ ਸਾਂਭਣ ਵਾਲਾ ਬਜਟ ਹੈ ਇੱਕ ਤਰੀਕੇ ਨਾਲ। ਸੋ ਡੂ ਨਾਟ ਐਕਸਪੈਕਟ ਐਨੀਥਿੰਗ ਬਿਗ ਆਊਟ ਆਫ ਦਿਸ ਬਜਟ ਐਕਸੈਪਟ ਦ ਡੈਫੀਸਿਟ, ਡੈਫੀਸਿਟ ਵੁੱਡ ਬੀ ਬਿਗ,
ਡੈਫੀਸਿਟ ਵੱਡਾ ਹੋਏਗਾ। ਜਿਹੜੇ ਵਾਸੂ ਜੀ ਪਿਛਲੇ ਸਾਲ ਸੂਬਾਈ ਚੋਣਾਂ ਵਿੱਚ ਸਰਕਾਰ ਨੇ ਜੋ ਵਾਅਦੇ ਕੀਤੇ ਸੀ, ਜਿਵੇਂ ਤੁਸੀਂ ਉਹ $1,000 ਵਾਲੇ ਚੈੱਕ ਦੀ ਗੱਲ ਕੀਤੀ, ਉਹ ਵਾਅਦਾ ਤਾਂ ਆਲਰੇਡੀ ਸਰਕਾਰ ਨੇ ਖੁਦ ਹੀ ਟੈਰਿਫ ਦਾ ਹਵਾਲਾ ਦੇ ਕੇ, ਟੈਰਿਫ ਕਰਕੇ ਇਕਨੋਮਿਕ
ਕੁਰਬਾਨ ਕਰਤਾ,
ਉਹ ਕੁਰਬਾਨ ਕਰਤਾ। ਪਰ ਹੋਰ ਕਿਹੜੇ ਕਿਹੜੇ ਅਜਿਹੇ ਵਾਅਦੇ ਹੋਣਗੇ ਜਿਹੜੇ ਕਿ ਇਸ ਟੈਰਿਫ ਦੇ ਖਤਰੇ ਦੀ ਜਾਂ ਟੈਰਿਫ ਦੇ ਹੁਣ ਇਸ ਅਸਰ ਦੀ ਬਲੀ ਚੜ੍ਹ ਜਾਂਦੇ ਨੇ? ਉਹਨਾਂ ਦੇ ਵਿੱਚ ਸਰਕਾਰ ਦੇ ਵਾਅਦੇ ਤਾਂ ਇਹ ਵੀ ਸੀਗੇ ਕਿ ਜੀ ਅਸੀਂ ਟ੍ਰਾਂਜ਼ਿਟ ਸੇਵਾਵਾਂ ਦੇ ਵਿੱਚ ਜਿਹੜਾ ਵਿਸਥਾਰ ਕਰਨਾ, ਭਾਵੇਂ ਉਹ ਵੈਨਕੂਵਰ ਤੋਂ UBC ਵਾਲੀ ਲਾਈਨ ਆ ਉਹਦੀ ਐਕਸਟੈਂਸ਼ਨ ਦੀ ਗੱਲ ਹੋਵੇ, ਜਾਂ ਫਿਰ ਵੈਸਟ ਕੋਸਟ ਐਕਸਪ੍ਰੈਸ ਨੂੰ ਚਿਲਾਵੈਕ ਤੱਕ ਐਕਸਟੈਂਡ ਕਰਨ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹਦਾ ਕੀ ਬਣਦਾ? ਸਕੂਲਾਂ ਦੇ ਵਿੱਚ ਜਿਹੜੇ ਕਾਊਂਸਲਰ ਨਿਯੁਕਤ ਕਰਨ ਦਾ ਵਾਅਦਾ ਕੀਤਾ ਗਿਆ ਸੀ,
ਟੀਚਿੰਗ ਅਸਿਸਟੈਂਟਸ
ਦੀ ਯੈਸ ਯੂਅਰ ਰਾਈਟ ਗੱਲ ਕੀਤੀ ਗਈ ਸੀ, ਉਹਨਾਂ ਵਾਸਤੇ ਕੀ ਹੁੰਦਾ? ਇਹ ਵੀ ਨਾ ਭੁੱਲੀਏ ਇਸ ਸਾਲ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਨਾਲ ਸਰਕਾਰ ਨੇ ਨੈਗੋਸ਼ੀਏਟ ਵੀ ਕਰਨਾ, ਕੰਟਰੈਕਟ ਨੈਗੋਸ਼ੀਏਸ਼ਨਸ ਵੀ ਹੋਣੀਆਂ ਨੇ, 4 ਲੱਖ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਵਾਲਾ ਜਿਹੜਾ ਪਹਿਲੂ ਆ ਉਹ ਸਰਕਾਰ ਦੇ ਉਹਨੂੰ ਸਰਕਾਰ ਕਿਵੇਂ ਨੈਵੀਗੇਟ ਕਰੇਗੀ। ਅਗੇਨ ਜਦੋਂ ਬਿਕਾਜ਼ ਆਫ ਦ ਟੈਰਿਫ ਥ੍ਰੈਟ ਜੋ ਅਸਰ ਪੈਣਾ ਹੈ ਓਵਰਆਲ ਰੈਵਨਿਊ ਦੇ ਉੱਪਰ, ਜੋਬਸ ਦੇ ਉੱਪਰ, ਬਾਕੀ ਸਾਰੀ ਇਕਨੋਮੀ ਦੇ ਉੱਪਰ, ਉਹ ਕਾਊਂਟਰ ਬੈਲੈਂਸ ਕਰਨਾ ਕਾਫੀ ਮੁਸ਼ਕਲ ਹੋਏਗਾ। ਅੱਜ ਦੇ ਬਜਟ ਦੇ ਵਿੱਚ ਦੇਰ ਇਜ਼ ਅ ਪੋਸੀਬਿਲਿਟੀ ਦੇਰ ਵਿਲ ਬੀ ਕਾਫੀ ਕੰਟੀਨਜੈਂਸੀਜ਼ ਉਹਦੇ 'ਚ ਹੋਣਗੀਆਂ।
ਜਾਂ ਇੱਕ ਮੋਟਾ ਕੰਟੀਨਜੈਂਸੀ ਫੰਡ ਹੋਏਗਾ
ਜੀ,
ਵੈਸੇ ਵੀ ਹੁੰਦਾ ਪਰ ਇਸ ਵਾਰ ਇਟ ਵਿਲ ਬੀ ਇਵਨ ਮੋਰ ਬਲੋਟਡ
ਜੀ। ਬਸ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਵੇਲੇ ਗੱਲਬਾਤ ਕਰ ਰਹੇ ਨੇ, ਥੋੜ੍ਹੀ ਜਿਹੀ ਉਹਨਾਂ ਦੀ ਗੱਲ ਵੀ ਸੁਣੀਏ। ਵਟ ਡਜ਼ ਹੀ ਹੈਵ ਟੂ ਸੇ?
ਬਟ ਯੋਰ ਗਵਰਨਮੈਂਟ ਹੈਜ਼ ਚੋਜ਼ਨ ਟੂ ਡੂ ਦਿਸ ਟੂ ਯੂ। ਐਜ਼ ਆਫ ਦਿਸ ਮਾਰਨਿੰਗ ਮਾਰਕੀਟਸ ਆਰ ਡਾਊਨ ਐਂਡ ਇਨਫਲੇਸ਼ਨ ਇਜ਼ ਸੈਟ ਟੂ ਰਾਈਜ਼ ਡ੍ਰਾਮੈਟਿਕਲੀ ਆਲ ਅਕ੍ਰੋਸ ਯੋਰ ਕੰਟਰੀ। Your government has chosen to put American jobs at risk, at the thousands of workplaces that succeed because of materials from Canada or because of consumers in Canada or both. They've chosen to raise costs for American consumers on everyday essential items like groceries and gas, on major purchases like cars and homes, and everything in between. They've chosen to harm American national security, impeding access to the abundant critical minerals, energy, building materials, and fertilizers that we have and that the United States needs to grow.
Vasu ji, we January nu Donald Trump ne sohn chuki hai batour rashtrapati, election jit gaye si 5 November nu. America ch riwayat hi hai ke transition of power vaste eh jada in between 2.5 mahine da sama lagda hunda. ਜੇ ਕਿਤੇ ਸਿਸਟਮ ਉੱਥੇ ਡਿਫਰੈਂਟ ਹੁੰਦਾ ਜਿਵੇਂ ਬਾਕੀ ਮੁਲਕਾਂ 'ਚ ਆਮ ਤੌਰ 'ਤੇ ਹੋਇਆ ਕਰਦਾ ਕਿ ਜਦੋਂ ਰਾਸ਼ਟਰਪਤੀ ਚੋਣ ਜਿੱਤੇ ਵਿਦਇਨ ਅ ਫਿਊ ਡੇਜ਼ ਉਹ ਆਪਣਾ ਕੰਮਕਾਜ ਸੰਭਾਲ ਲੈਣ, ਜੇ ਟਰੰਪ ਜੋ ਹੁਣ ਕਰ ਰਹੇ ਨੇ, ਜੇ ਇਹੀ ਚੀਜ਼ਾਂ ਮੰਨ ਲਓ ਮਿਡ ਨਵੰਬਰ 'ਚ ਹੋ ਗਈਆਂ ਹੁੰਦੀਆਂ, ਫਿਰ ਡਿਸੰਬਰ 'ਚ ਆਹੀ ਭਾਸ਼ਣ ਟਰੂਡੋ ਦੇ ਰਹੇ ਹੁੰਦੇ ਤਾਂ ਸ਼ਾਇਦ ਜਨਵਰੀ ਦੇ ਵਿੱਚ ਟਰੂਡੋ ਨੂੰ ਅਸਤੀਫਾ ਨਾ ਦੇਣਾ ਪੈਂਦਾ।
ਯਾ ਜੇ ਮੇਰੀ ਭੂਆ ਦੇ ਮੁੱਛਾਂ ਹੁੰਦੀਆਂ ਤੇ ਮੇਰਾ ਚਾਚਾ ਹੁੰਦਾ, ਸੋ ਇਹ ਉਹ ਵਾਲੀਆਂ ਗੱਲਾਂ ਨੇ। ਸੋ ਬਹੁਤ ਸਾਰੇ
ਲਾਸਟ ਵੀਕ ਫੋਰ ਟਰੂਡੋ ਔਨ ਦ ਜੌਬ।
ਯਾ
ਆਹੀ ਜਿਹੜੇ ਆਪਾਂ 9 ਤਰੀਕ ਨੂੰ ਆਹ ਫਾਈਨਲ ਦੀ ਗੱਲ ਕਰਦੇ ਸੀ, ਉਦਣ ਲਿਬਰਲ ਪਾਰਟੀ ਦਾ ਵੀ ਫਾਈਨਲ ਆ ਲੀਡਰਸ਼ਿਪ ਵਾਲਾ।
ਯੈਸ,
ਯਾ ਉਦਣ ਪਤਾ ਲੱਗਣਾ। ਅਸੀਂ ਜੀ ਬ੍ਰੇਕ ਲੈ ਲਈਏ ਛੋਟੀ ਜਿਹੀ ਇੱਕ।
ਯਾ ਬਾਕੀ ਜੋ ਜਸਟਿਨ ਟਰੂਡੋ ਗੱਲ ਕਰ ਰਹੇ ਨੇ, ਸੋ ਅਮੈਰੀਕਨਸ ਨੂੰ ਕਹਿ ਰਹੇ ਨੇ ਵੀ ਇਟਸ ਨੋਟ ਅਸ ਇਟਸ ਯੂ, ਵੀ ਇਹ ਤੁਹਾਡੀ ਸਰਕਾਰ ਨੇ ਕੀਤਾ। ਆਮ ਤੌਰ ਤੇ ਰਿਲੇਸ਼ਨਸ਼ਿਪ ਵਿੱਚ ਹੁੰਦਾ ਨੀ ਇਟਸ ਨੋਟ ਯੂ ਇਟਸ ਮੀ,
ਜੀ ਜੀ ਜੀ,
ਇਹਦੇ ਚ ਉਲਟਾ ਕਹਿੰਦੇ ਇਟਸ ਨੋਟ ਮੀ ਇਟਸ ਯੂ
ਇਟਸ ਯੂ।
ਸੋ ਵੀ ਇਹ ਤੁਹਾਡੀ ਸਰਕਾਰ ਨੇ ਤੁਹਾਡੇ ਨਾਲ ਮਾੜਾ ਕੀਤਾ, ਵੀ ਜਿਹੜੇ ਤੁਹਾਡੇ ਉੱਥੇ ਮਹਿੰਗਾਈ ਵਗੈਰਾ ਹੋਣੀ ਆ, ਤੁਹਾਡੀਆਂ ਜੋਬਸ ਆਉਂਦੀਆਂ ਲੱਗਣਗੀਆਂ, ਉਹਦੇ ਵਾਸਤੇ ਤੁਹਾਡੀ ਸਰਕਾਰ ਜ਼ਿੰਮੇਦਾਰ ਆ, ਅਸੀਂ ਨਹੀਂ।
ਵਾਸੂ ਜੀ ਗੱਲ ਆਪਾਂ ਕੁਇਕਲੀ ਕਰੀਏ, ਲਿਬਰਲ ਪਾਰਟੀ ਵੀ ਇਸ ਵੇਲੇ ਆਪਣਾ ਲੀਡਰ ਚੁਣਨ ਦੇ ਵਾਸਤੇ ਜੋ ਵੋਟਾਂ ਮੈਂਬਰ ਪਾ ਰਹੇ ਨੇ। ਅੱਛਾ, ਉਹਨਾਂ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਬੜਾ ਪੰਗਾ ਪਿਆ ਹੋਇਆ, ਪਾਰਟੀ ਵਾਲੇ ਖੁਦ ਮੰਨ ਗਏ ਕਿ ਜਿਹੜਾ ਕੈਨੇਡਾ ਪੋਸਟ ਦੇ ਰਾਹੀਂ ਉਹਨਾਂ ਨੇ ਇੱਕ ਕੰਬੀਨੇਸ਼ਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਕੈਨੇਡਾ ਪੋਸਟ ਦੀਆਂ ਪਾਰਟੀਸੀਪੇਟਿੰਗ ਲੋਕੇਸ਼ਨਸ 'ਤੇ ਜਾ ਕੇ ਜਾਂ ਐਪ ਰਾਹੀਂ ਤੁਸੀਂ ਆਪਣੀ ਆਈਡੈਂਟੀ ਵੈਰੀਫਾਈ ਕਰਾ ਸਕਦੇ ਹੋ, ਆਈਡੈਂਟੀ ਪਲੱਸ। ਉਹਦੇ 'ਚ ਕਈਆਂ ਨੂੰ ਪ੍ਰੋਬਲਮ ਆਉਂਦੀ ਪਈ ਆ, 4 ਲੱਖ ਮੈਂਬਰ ਸਾਈਨ ਅਪ ਹੋਇਆ। ਜਿਹੜੇ ਲੇਟੈਸਟ ਨੰਬਰਸ ਜੋ ਜਾਰੀ ਕੀਤੇ ਹੋਏ ਨੇ ਅਫਿਸ਼ਲੀ, ਉਹਦੇ ਮੁਤਾਬਕ 1 ਲੱਖ ਬੰਦੇ ਵੈਰੀਫਾਈ ਹੋ ਚੁੱਕੇ ਨੇ, ਲੱਖਾਂ 'ਚੋਂ 80,000 ਨੇ ਵੋਟ ਪਾਈ ਆ ਹਜੇ। ਸੋ ਅਜੇ ਕਈ ਵੈਰੀਫਾਈ ਹੋਣੇ ਪਏ ਬਾਕੀ ਨੇ, ਐਂਡ ਵੈਰੀਫਿਕੇਸ਼ਨ ਦੇ ਵਿੱਚ ਕੁਝ
ਦਿੱਕਤਾਂ
ਆ ਰਹੀਆਂ ਨੇ।
ਯਾ ਸੋ ਬਹੁਤ ਸਾਰੇ ਲੋਕਾਂ ਨੇ ਕਿਹਾ, ਕਹਿੰਦੇ ਅਸੀਂ ਜਦੋਂ ਉੱਥੇ ਵੈਰੀਫਾਈ ਆਪਣੇ ਆਪ ਨੂੰ ਕਰਾਉਣ ਜਾਂਦੇ ਹਾਂ, ਸੋ ਐਪ ਦੇ ਵਿੱਚ ਜਦੋਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫਿਰ ਦੂਜਾ ਤਰੀਕਾ ਹੈ ਕਿ ਕੈਨੇਡਾ ਪੋਸਟ ਦੀ ਕਿਸੇ ਫਿਜ਼ੀਕਲ ਲੋਕੇਸ਼ਨ 'ਤੇ ਜਾ ਕੇ ਆਪਣੇ ਆਪ ਨੂੰ ਵੈਰੀਫਾਈ ਕਰਾਓ। ਕਹਿੰਦੇ ਚੱਕਰ ਇਹ ਹੈ ਵੀ ਜਿਵੇਂ ਇੱਕ ਐਗਜ਼ਾਮਪਲ ਸੀ ਵੀ ਕਿਸੇ ਵਿਅਕਤੀ ਨੇ ਆਪਣਾ ਰੀਸੈਂਟਲੀ ਐਡਰੈਸ ਮੂਵ ਕੀਤਾ, ਪਰ ਉਹਦੇ ਡਰਾਈਵਰਸ ਲਾਇਸੈਂਸ ਦੇ ਉੱਤੇ, ਕਿਉਂਕਿ ਵੈਰੀਫਿਕੇਸ਼ਨ ਤਾਂ ਆਈਡੀ ਨਾਲ ਹੀ ਹੋਣੀ ਹੈ, ਡਰਾਈਵਰਸ ਲਾਇਸੈਂਸ ਦੇ ਉੱਤੇ ਜਿਹੜਾ ਐਡਰੈਸ ਹੈ ਉਹ ਪੁਰਾਣਾ, ਕਿਉਂਕਿ ਉਹ ਰੀਸੈਂਟਲੀ ਮੂਵ ਹੋਏ ਨੇ, ਤੇ ਉਹ ਜਿਹੜੀ ਬਾਰ ਕੋਡ ਰੀਡ ਕਰਦੀ ਹੈ ਐਪ, ਤੇ ਸੋ ਜਿਹੜਾ ਜਿਹੜੀ ਉੱਥੇ ਹੁੰਦੀ ਨਾ ਮੈਗਨੈਟਿਕ ਸਟ੍ਰਿਪ ਹੁੰਦੀ ਹੈ ਡਰਾਈਵਰਸ ਲਾਇਸੈਂਸ ਤੇ, ਉਹਨੂੰ ਜਦੋਂ ਰੀਡ ਕਰਦੀ ਹੈ ਤੇ ਫਿਰ ਮਸ਼ੀਨ ਕਹਿੰਦੀ ਹੈ ਕਿ ਨਹੀਂ ਵੀ ਤੁਸੀਂ ਵੈਰੀਫਾਈ ਤੁਹਾਨੂੰ ਕਰ ਨਹੀਂ ਸਕਦੇ ਕਿਉਂਕਿ ਤੁਹਾਡਾ ਐਡਰੈਸ ਵਿੱਚ ਵੱਖਰਾ ਹੈ। ਸੋ ਕਹਿੰਦੇ ਵੀ ਹੁਣ ਕਿਉਂਕਿ ਇਹਦੇ ਵਿੱਚ ਐਡਰੈਸ ਬੜਾ ਕਰੂਸ਼ਲ ਹੈ, ਕਿਉਂਕਿ ਹਰ ਰਾਈਡਿੰਗ ਦੇ 100 ਪੁਆਇੰਟਸ ਨੇ, ਸੋ ਹਰ ਤੁਸੀਂ ਕਿਹੜੀ ਰਾਈਡਿੰਗ ਦੇ ਵਿੱਚੋਂ ਵੋਟ ਪਾ ਰਹੇ ਹੋ, ਇਸ ਕਰਕੇ ਉਹ ਐਡਰੈਸ ਵੈਰੀਫਾਈ ਕਰਨਾ ਬੜਾ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਕਈ ਲੋਕਾਂ ਨੂੰ, ਤੇ ਕਈ ਲੋਕ ਐਪ ਨੂੰ ਐਕਸੈਸ ਕਰਨ ਦੇ ਵਿੱਚ ਥੋੜ੍ਹਾ ਚੈਲੰਜ ਫੀਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਵੀ ਪਾਰਟੀ ਵੈਸੇ ਕਹਿੰਦੀ ਹੈ ਕਿ ਅਸੀਂ ਡੈਮੋਕ੍ਰੇਸੀ ਦੇ ਵਿੱਚ ਅਸੀਂ ਪਾਰਟੀਸਪੇਸ਼ਨ ਵਧਾਉਣਾ ਚਾਹੁੰਦੇ ਹਾਂ, ਪਰ ਇਹ ਤਾਂ ਅਸੀਂ ਹੁਣ ਜਦੋਂ ਵੋਟ ਪਾਉਣਾ ਚਾਹ ਰਹੇ ਹਾਂ ਇਹ ਸਾਨੂੰ ਐਕਸਕਲੂਡ ਕਰ ਰਹੇ ਨੇ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚੋਂ।
ਸੋ ਇੱਕ ਪਾਸੇ 'ਤੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਨਵਾਂ ਲਿਬਰਲ ਲੀਡਰ ਚੁਣਨ ਲਈ ਵੋਟ ਪਾਉਣੀ ਆ, ਉਹਨਾਂ ਦੀ ਵੈਰੀਫਿਕੇਸ਼ਨ ਦਾ ਇਸ਼ੂ ਆ। ਇੱਕ ਗੱਲ ਹੋਰ ਜਿਹੜੀ ਕਿ ਵੈਰੀਫਾਈ ਕਰਨ ਤੋਂ ਇਨਕਾਰ ਕਰ ਰਹੇ ਨੇ ਕੰਜ਼ਰਵੇਟਿਵ ਸਾਬਕਾ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਕਿ ਜਦੋਂ ਕੈਨੇਡਾ ਦੇ ਵਿੱਚ ਵਰਲਡ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਦੋਂ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ ਮਾਰਕ ਕਾਰਨੀ ਹੁਣ ਅਕਸਰ ਇਹ ਗੱਲ ਹੁੰਦੀ ਹੈ ਨਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਵੇਲੇ ਕੈਨੇਡੀਅਨ ਇਕਨੋਮੀ ਕੈਨੇਡੀਅਨ ਫਾਈਨੈਂਸ਼ੀਅਲ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਉਸ ਨੂੰ ਜਰ ਗਿਆ ਸੀ ਉਹ 'ਚੋਂ ਨਿਕਲ ਗਿਆ ਸੀ ਕਿਉਂਕਿ ਸਾਡੇ ਸਿਸਟਮ ਨੂੰ ਬੜੇ ਵਧੀਆ ਤਰੀਕੇ ਹੈਂਡਲ ਕੀਤਾ ਗਿਆ ਸੀ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਹੈਂਡਲਿੰਗ ਦੇ ਕਾਫੀ ਜਿਹੜਾ ਕ੍ਰੈਡਿਟ ਆ ਉਹ ਮਾਰਕ ਕਾਰਨੀ ਨੂੰ ਦਿੱਤਾ ਜਾਂਦਾ ਇਨਫੈਕਟ ਮਾਰਕ ਕਾਰਨੀ ਨੇ ਬੀਤੇ ਦਿਨ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਸੀ ਕਿ ਮੇਰੇ ਕੰਮ ਤੋਂ ਖੁਸ਼ ਹੋ ਕੇ ਸਟੀਵਨ ਹਾਰਪਰ ਨੇ ਇਹ ਤੱਕ ਪੇਸ਼ਕਸ਼ ਕੀਤੀ ਸੀ ਕਿ ਮਾਰਕ ਕਾਰਨੀ ਹਾਰਪਰ ਦੀ ਕੈਬਨਿਟ ਦੇ ਵਿੱਚ ਫਾਈਨੈਂਸ ਮਿਨਿਸਟਰ ਬਣ ਜਾਣ
2012
ਦੇ ਵਿੱਚ ਹੁਣ ਇੱਕ ਚਿੱਠੀ ਲਿਖੀ ਗਈ ਸਟੀਵਨ ਹਾਰਪਰ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਸ ਨੂੰ ਉਹ ਚਿੱਠੀ ਦਾ ਮਕਸਦ ਤਾਂ ਇਹ ਸੀ ਕਿ ਜਿਵੇਂ ਫੰਡ ਰੇਜ਼ਿੰਗ ਵਾਸਤੇ ਇੱਕ ਜਿਹੜਾ ਸੁਨੇਹਾ ਨਾਲ ਲਿਖ ਕੇ ਭੇਜਿਆ ਜਾਂਦਾ ਉਹਦੇ ਵਿੱਚ ਸਟੀਵਨ ਹਾਰਪਰ ਨੇ ਲੈਟਰ 'ਚ ਲਿਖਿਆ ਕਿ ਮਾਰਕ ਕਾਰਨੀ ਅਨਡਿਊ ਕ੍ਰੈਡਿਟ ਲੈ ਰਹੇ ਨੇ ਕਿ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਕੈਨੇਡੀਅਨ ਆਰਥਿਕਤਾ ਨੂੰ ਸੰਭਾਲਣ ਦਾ ਜਿਹੜਾ ਕੰਮ ਸੀ ਉਹਦੇ ਵਿੱਚ ਉਹਨਾਂ ਚੀਜ਼ਾਂ ਦਾ ਵੀ ਕ੍ਰੈਡਿਟ ਲੈਂਦੇ ਪਏ ਨੇ ਜਿਹੜੇ ਕੰਮ ਇਹਨਾਂ ਨੇ ਨਹੀਂ ਕੀਤੇ ਉਸ ਵੇਲੇ ਔਖੇ ਫੈਸਲੇ ਜਿਹੜੇ ਜ਼ਿਆਦਾ ਮੁਸ਼ਕਲ ਕੰਮ ਕਰਨ ਵਾਲੇ ਸੀ ਉਹ ਤਾਂ ਉਦੋਂ ਦੇ ਫਾਈਨੈਂਸ ਮਿਨਿਸਟਰ ਮਰਹੂਮ ਜਿਮ ਫਲੈਰਟੀ ਨੇ ਕੀਤੇ ਸੀ ਅਤੇ ਸਟੀਵਨ ਹਾਰਪਰ ਨੇ ਚਿੱਠੀ 'ਚ ਇਹ ਲਿਖਿਆ ਕਿ ਜਿਮ ਫਲੈਰਟੀ ਆਪਣੇ ਰੈਕਰਡ ਨੂੰ ਆਪਣੇ ਕੀਤੇ ਕੰਮਾਂ ਨੂੰ ਡਿਫੈਂਡ ਕਰਨ ਲਈ ਹੁਣ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਦੁਨੀਆਂ 'ਚ ਹੀ ਨਹੀਂ ਹੈਗੇ ਕਹਿੰਦੇ ਇਸ ਕਰਕੇ ਮੈਨੂੰ ਪਿਆ ਹੁਣ ਬੋਲਣਾ ਪੈ ਰਿਹਾ
ਯਾ ਕਹਿੰਦੇ ਆਈ ਹੈਵ ਲਿਸਨਡ ਵਿਦ ਇਨਕਰੀਜ਼ਿੰਗ ਡਿਸਬਿਲੀਫ ਟੂ ਮਾਰਕ ਕਾਰਨੀਜ਼ ਅਟੈਂਪਟਸ ਟੂ ਟੇਕ ਕ੍ਰੈਡਿਟ ਫੋਰ ਥਿੰਗਸ ਹੀ ਹੈਡ ਲਿਟਲ ਔਰ ਨਥਿੰਗ ਟੂ ਡੂ ਵਿਦ ਬੈਕ ਦੈਨ ਤੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਲੈਟ ਮੀ ਬੀ ਕਲੀਅਰ ਦ ਹਾਰਡ ਕਾਲਸ ਡਿਊਰਿੰਗ ਦ 2008-09 ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਵਰ ਮੇਡ ਬਾਈ ਜਿਮ ਔਖੇ ਜਿਹੜੇ ਫੈਸਲੇ ਉਹ ਜਿਮ ਫਲੈਰਟੀ ਦੇ ਸਨ ਮਾਰਕ ਕਾਰਨੀ ਦੇ ਨਹੀਂ
ਅੱਛਾ ਜਵਾਬ ਦੇ ਵਿੱਚ ਫਿਰ ਮਾਰਕ ਕਾਰਨੀ ਦੀ ਕੈਂਪੇਨ ਵੱਲੋਂ ਵੀ ਤਿੱਖਾ ਇਹਦਾ ਨੋਟਿਸ ਲਿਆ ਗਿਆ ਸਟੀਵਨ ਹਾਰਪਰ ਦੀ ਇਸ ਚਿੱਠੀ ਦਾ
ਸੋ ਉਹਨਾਂ ਨੇ ਕਿਹਾ ਕਹਿੰਦੇ ਵੀ ਇਸ ਵੇਲੇ ਪੀਅਰ ਪੋਲੀਐਫ ਦੀ ਜਿਹੜੀ ਸਪੋਰਟ ਆ ਉਹਨੂੰ ਬਹੁਤ ਤੇਜ਼ੀ ਨਾਲ ਖੋਰਾ ਲੱਗ ਰਿਹਾ ਇਸ ਕਰਕੇ ਕੰਜ਼ਰਵੇਟਿਵਸ ਨੇ ਸਟੀਵਨ ਹਾਰਪਰ ਨੂੰ ਹਾਕ ਮਾਰੀ ਆ ਕਿ ਆਓ ਸਾਨੂੰ ਬਚਾਓ ਤੇ ਕਹਿੰਦੇ ਪਰ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਹਿਸਟਰੀ ਨੂੰ ਰਿਵਾਈਜ਼ ਕਰਨ ਦੀ ਰਿਵਿਜ਼ਨਿਸਟ ਹਿਸਟਰੀ ਜਿੰਨੀ ਮਰਜ਼ੀ ਲੈ ਆਓ ਕਹਿੰਦੇ ਉਹਦੇ ਨਾਲ ਤੁਸੀਂ ਜੋ ਮਾਰਕ ਕਾਰਨੀ ਦਾ ਸੋਲਿਡ ਇਕਨੋਮਿਕ ਟਰੈਕ ਰੈਕਰਡ ਆ ਉਹਨੂੰ ਤੁਸੀਂ ਖੋਰਾ ਨਹੀਂ ਲਾ ਸਕਦੇ ਤੇ ਸੋ ਇਹ ਗੱਲਾਂ ਹੋਈਆਂ ਨਾਲ ਉਹਨਾਂ ਨੇ ਕਿਹਾ ਕਿ ਵੀ ਸਟੀਵਨ ਹਾਰਪਰ ਕਿਉਂਕਿ ਸਟੀਵਨ ਹਾਰਪਰ ਨੇ ਜਿਹੜੀ ਆ ਈਮੇਲ ਭੇਜੀ ਹੈ ਇਹਦੇ ਵਿੱਚ ਉਹਨਾਂ ਨੇ ਉਹ 2012 ਵਾਲੀ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ
ਇਹਨੂੰ
ਕਹਿ ਲਓ ਵੀ ਕਨਫਰਮ ਜਾਂ ਡਿਨਾਈ ਨਹੀਂ ਕੀਤਾ ਕਿ ਉਹਨਾਂ ਨੇ ਮਾਰਕ ਕਾਰਨੀ ਨੂੰ ਆਫਰ ਦਿੱਤੀ ਸੀ ਫਾਈਨੈਂਸ ਮਿਨਿਸਟਰ ਬਣਨ ਦੀ ਕਿ ਨਹੀਂ
ਕਰੈਕਟ
ਪਰ ਮਾਰਕ ਕਾਰਨੀ ਦੀ ਕੈਂਪੇਨ ਵੱਲੋਂ ਜਿਹੜੀ ਸਟੇਟਮੈਂਟ ਆਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਵੀ ਉਸ ਵੇਲੇ ਪੀਅਰ ਪੋਲੀਅਫ ਵੀ ਤਾਂ ਕੈਬਨਿਟ ਦੇ ਵਿੱਚ ਸੀਗੇ ਵੀ ਜੇ ਸਟੀਵਨ ਹਾਰਪਰ ਨੂੰ ਫਾਈਨੈਂਸ ਮਿਨਿਸਟਰ ਕੋਈ ਨਵਾਂ ਚਾਹੀਦਾ ਹੀ ਸੀ ਤੇ ਉਹ ਪੀਅਰ ਪੋਲੀਅਫ ਨੂੰ ਵੀ ਰੀਚ ਆਊਟ ਕਰ ਸਕਦੇ ਸੀ ਕਹਿੰਦੇ ਪਰ ਨਹੀਂ ਹੀ ਚੋਜ਼ ਟੂ ਰੀਚ ਆਊਟ ਟੂ
ਸੋ ਇਸ ਤਰ੍ਹਾਂ ਦੀ ਖਿੱਚੋਤਾਣ ਵੀ ਇਸ ਵੇਲੇ ਬਣੀ ਹੋਈ ਆ
ਪਰ ਇਕੋਨੋਮਿਸਟ ਜਿਹੜੇ ਨੇ ਉਹ ਕਹਿ ਰਹੇ ਨੇ ਵੀ ਸਹੀ ਗੱਲ ਇਹ ਹੈ ਕਿ ਉਸ ਵੇਲੇ ਦਾ ਜਿਹੜਾ ਕ੍ਰੈਡਿਟ ਆ ਉਹ ਸ਼ੇਅਰਡ ਸੀ ਈਵਨ ਸਟੀਵਨ ਹਾਰਪਰ ਨੂੰ ਵੀ ਜਾਂਦਾ ਪ੍ਰਾਈਮ ਮਿਨਿਸਟਰ ਫਾਈਨੈਂਸ ਮਿਨਿਸਟਰ ਤੇ ਬੈਂਕ ਆਫ ਕੈਨੇਡਾ ਗਵਰਨਰ ਕਹਿੰਦੇ ਸਾਰਿਆਂ ਦਾ ਸਾਂਝਾ ਮਾਂਝਾ ਰੋਲ ਸੀ ਵੀ ਮੋਨਿਟਰੀ ਪਾਲਿਸੀ ਹੁੰਦੀ ਹੈ ਫਿਸਕਲ ਪਾਲਿਸੀ ਹੁੰਦੀ ਹੈ ਜਦੋਂ ਇਹ ਹੈਂਡ ਇਨ ਹੈਂਡ ਕੋਆਰਡੀਨੇਸ਼ਨ ਦੇ ਵਿੱਚ ਚੱਲਣ ਫਿਰ ਹੀ ਸਿਸਟਮ ਵਧੀਆ ਬਣਦਾ ਤੇ ਵੀ ਇੱਦਾਂ ਕਿਸੇ ਇੱਕ ਵਿਅਕਤੀ ਦਾ ਨਿੱਜੀ ਕੋਈ ਕ੍ਰੈਡਿਟ ਨਹੀਂ ਸੀ ਸਾਂਝਾ ਸੀ
ਤੇ ਤੁਸੀਂ ਕਿਸੇ ਇੱਕ ਦਾ ਕ੍ਰੈਡਿਟ ਇੱਦਾਂ ਉਹਨੂੰ ਡਿਸਕਾਊਂਟ ਨਹੀਂ ਕਰ ਸਕਦੇ ਇਹਦੇ ਵਿੱਚੋਂ ਜੀ ਵਾਸੂ ਜੀ ਬਹੁਤ ਕੁਇਕਲੀ ਗੱਲ ਕਰੀਏ ਜਿਹੜੀ ਸੀ ਬੀ ਐੱਸ ਏ ਦੀ ਇੱਕ ਯੂਨੀਅਨ ਹੈਗੀ ਹੈ ਕਸਟਮਸ ਐਂਡ ਇਮੀਗ੍ਰੇਸ਼ਨ ਯੂਨੀਅਨ ਉਹਨਾਂ ਦਾ ਇਹ ਕਹਿਣਾ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਕੋਲ ਤਕਰੀਬਨ 2000 ਫਰੰਟਲਾਈਨ ਆਫਿਸਰਸ ਦੀ ਘਾਟ ਹੈ ਤੇ ਕਹਿੰਦੇ ਸਾਡੇ ਵਾਸਤੇ ਬੜਾ ਮੁਸ਼ਕਲ ਹੋਇਆ ਕੰਮ ਕਰਨਾ
ਕਹਿੰਦੇ ਨਵਾਂ ਟ੍ਰੇਨਿੰਗ ਸੈਂਟਰ ਬਣਾਓ ਕਿਉਂਕਿ ਇਸ ਵੇਲੇ ਸਿਰਫ ਇੱਕੋ ਹੀ ਟ੍ਰੇਨਿੰਗ ਸੈਂਟਰ ਹੈ ਜਿਹਦੇ ਵਿੱਚੋਂ 600 ਰਿਕਰੂਟਸ ਹਰ ਸਾਲ ਨਿਕਲਦੇ ਨੇ ਤੇ ਕਹਿੰਦੇ ਇੰਨੇ ਕੀ ਸਾਡੇ ਬੰਦੇ ਰਿਟਾਇਰ ਹੋ ਜਾਂਦੇ ਆ ਜੋਬ ਛੱਡ ਕੇ ਜਾਂਦੇ ਆ
ਸੈਟਰੇਸ਼ਨ ਹੈ ਸੋ ਸਕੇਲ ਅਪ ਨਹੀਂ ਕਰ ਪਾ ਰਹੇ
ਹਾਂ ਸੋ ਕਹਿੰਦੇ ਜਿੰਨੇ ਕੁ ਬੰਦੇ ਛੱਡ ਕੇ ਜਾ ਰਹੇ ਨੇ ਉਨੇ ਕੀ ਨਵੇਂ ਰਿਕਰੂਟਸ ਆ ਰਹੇ ਨੇ ਤੇ ਕਹਿੰਦੇ ਸਕੇਲ ਅਪ ਕਿੱਥੋਂ ਕਰਨਾ ਤੇ ਗੱਲਾਂ ਚੱਲ ਰਹੀਆਂ ਕਿ ਅਸੀਂ ਪੀਅਰ ਪੋਲੀਐਫ ਨੇ ਕਿਹਾ ਜਿਵੇਂ ਕਿ ਅਸੀਂ ਬਾਰਡਰ ਸਾਰੇ ਬਾਰਡਰ ਦੇ ਉੱਤੇ ਸੀ ਬੀ ਐੱਸ ਏ ਦਾ ਰੋਲ ਐਕਸਪੈਂਡ ਕਰਨਾ ਕਿ ਸਾਰੇ ਬਾਰਡਰ ਦੀ ਜ਼ਿੰਮੇਵਾਰੀ ਸੀ ਬੀ ਐੱਸ ਏ ਨੂੰ ਦੇਣੀ ਆ 2000 ਨਵੇਂ ਅਸੀਂ ਆਫਿਸਰਸ ਭਰਤੀ ਕਰਨੇ ਆ ਉਹ ਕਹਿੰਦੇ ਕਿੱਥੋਂ ਆਉਣਗੇ ਜੇ ਅਸੀਂ ਇਹ ਰਿਕਰੂਟਮੈਂਟ ਜ਼ਿਆਦਾ ਵਧਾਉਣੀ ਹੈ ਤਾਂ ਫਿਰ ਨਵਾਂ ਟ੍ਰੇਨਿੰਗ ਸੈਂਟਰ ਹੋਵੇ ਪਲੱਸ ਜਿਹੜਾ $1.3 billion ਦਾ ਪੈਕੇਜ ਆ ਉਹਦੇ ਵਿੱਚੋਂ ਕਿੰਨੇ ਕੁ ਪੈਸੇ ਸੀ ਬੀ ਐੱਸ ਏ ਨੂੰ ਰਿਕਰੂਟਮੈਂਟ ਵਾਸਤੇ ਮਿਲਣੇ ਕਹਿੰਦੇ ਇਹ ਵੀ ਅਜੇ ਸਪਸ਼ਟ ਨਹੀਂ ਤੇ ਹਾਲ ਹੀ ਵਿੱਚ ਜਿਹੜੇ ਫੰਡਿੰਗ ਕੱਟਸ ਵੀ ਹੋ ਰਹੇ ਨੇ ਇੱਕ ਸਾਲ ਦੇ ਵਿੱਚ ਇਹਨਾਂ ਦੀ ਫੰਡਿੰਗ ਤਕਰੀਬਨ $48 million ਘੱਟ ਗਈ ਆ ਸੋ ਯੂਨੀਅਨ ਵੱਲੋਂ ਇਸ ਤਰ੍ਹਾਂ ਦੇ ਇਸ਼ੂਜ਼ ਹਾਈਲਾਈਟ ਕੀਤੇ ਜਾ ਰਹੇ ਨੇ ਬਟ ਆਈ ਥਿੰਕ ਇਟਸ ਬੈਡ ਟਾਈਮਿੰਗ
ਹਾਂ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਇਸ ਵੇਲੇ ਜੋ ਟੈਰਿਫ ਵਾਰ ਨੂੰ ਲੈ ਕੇ ਅਮਰੀਕਾ ਡੋਨਲਡ ਟਰੰਪ ਨੇ ਕੈਨੇਡਾ ਦੇ ਉੱਪਰ ਦਬਾਅ ਸਭ ਤੋਂ ਵੱਧ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਉਹਦਾ ਬਹਾਨਾ ਬਣਾ ਕੇ ਕੀਤਾ ਸਭ ਕੁਝ ਜੋ ਕੀਤਾ ਤੇ ਉਸ ਵੇਲੇ ਯੂਨੀਅਨ ਵੱਲੋਂ ਇਹ ਗੱਲ ਨੂੰ ਹਾਈਲਾਈਟ ਕਰਨਾ ਇਹ ਤੇ ਟਰੰਪ ਨੂੰ ਹੋਰ ਜ਼ਿਆਦਾ ਕਹਿ ਲਓ ਫੋਡਰ ਦੇਣ ਵਾਲੀ ਗੱਲ ਆ ਸੋ ਵੇਖਦੇ ਹਾਂ ਕੀ ਬਣਦਾ ਵਾਸੂ ਜੀ ਪ੍ਰਧਾਨ ਮੰਤਰੀ ਦੀ ਪ੍ਰੈਸ ਕਾਨਫਰੰਸ ਅਜੇ ਵੀ ਚੱਲਦੀ ਪਈ ਹੈ ਉਹਨਾਂ ਦਾ ਇਹ ਕਹਿਣਾ ਕਿ WTO ਦੇ ਮੂਹਰੇ ਤੇ USMCA ਦੀਆਂ ਮਦਾਂ ਨੂੰ ਆਧਾਰ ਬਣਾ ਕੇ ਉਹ ਤਾਂ ਹੁਣ ਖਤਮ ਹੋ ਚੁੱਕਿਆ ਕਿਉਂਕਿ ਉਸ ਫਰੀ ਟ੍ਰੇਡ ਦੇ ਐਗਰੀਮੈਂਟ ਦੀਆਂ ਜਿੰਨੀਆਂ ਵੀ ਮਦਾਂ ਸੀ ਉਹਨਾਂ ਸਾਰੀਆਂ ਨੂੰ ਦਰਕਿਨਾਰ ਕਰਕੇ ਨੈਸ਼ਨਲ ਸਿਕਿਉਰਿਟੀ ਦਾ ਇੱਕ ਮੁੱਦਾ ਬਣਾ ਕੇ ਟਰੰਪ ਨੇ ਟੈਰਿਫ ਲਗਾ ਦਿੱਤੇ ਨੇ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।